ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਚ ਚੋਰ ਬਸੀ ਅਲੇ ਬਰਜਤ ਚੋਰੀ ਧਾਵੈ ਤ੍ਰਿਹਦ ਸੰਭਾਲ ਰਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ ਏਕ ਨਗਰੀ ਪੰਜ ਚੋਰ ਬਸੀ ਅਲੇ ਬਰਜਤ ਚੋਰੀ ਧਾਵੈ ਤ੍ਰਿਹਦ ਸੰਭਾਲ ਰਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ ਚੇਤੋ ਬਾਸ ਦਿਓ ਬਨਵਾਲੀ ਰਾਮ ਹਿਰਦੈ ਜਪ ਮਾਲੀ ਚੇਤੋ ਬਾਸ ਦਿਓ ਬਨਵਾਲੀ ਰਾਮ ਹਿਰਦੈ ਜਪ ਮਾਲੀ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਪਾਵਨ ਹਜ਼ੂਰੀ ਵਿੱਚ ਆਪ ਸੰਗਤਾਂ ਸੱਜ ਬੈਠੇ ਹੋ, ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ, ਅਕਾਲ ਪੁਰਖ ਦੇ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਹਰਿਮੰਦਰ ਸਾਹਿਬ ਸੁਭਾਏਮਾਨ ਹੋ ਕਰਕੇ ਲੋਕਾਈ ਦੇ ਭਲੇ ਹਿੱਤ ਜੋ ਸ੍ਰੀ ਮੁਖਵਾਕ ਬਖਸ਼ਦੇ ਨੇ, ਜਿਸ ਦੀ ਕਥਾ ਵਿਚਾਰ ਆਪ ਸੰਗਤਾਂ ਨਿਤਾ ਪ੍ਰਤੀ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਰਵਣ ਕਰਦੇ ਹੋ। ਆਓ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਤੁਰਕੀ ਬਾਣੀ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ। ਰਾਗ ਗੁਜਰੀ ਦੇ ਵਿੱਚ ਫੁਰਮਾਨ ਕਰਦੇ ਨੇ ਅਸ਼ਟਪਦੀ, ਅੱਠਾਂ ਪਦਿਆਂ ਵਾਲਾ ਇਹ ਸ਼ਬਦ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 503 ਅੰਗ 'ਤੇ ਦਰਜ ਹੈ। ਆਪਣੇ ਪਿਆਰੇ ਰਾਗੀ ਸਿੰਘਾਂ ਦੇ ਲਈ ਪਹਿਲੇ ਘਰ ਸੁਰਤਾਲ ਵਿੱਚ ਗਾਉਣ ਦਾ ਗੁਰਾਂ ਵੱਲੋਂ ਹੁਕਮ ਹੈ। ਸਭ ਤੋਂ ਪਹਿਲਾਂ ਇਸ਼ਟ ਦਾ, ਆਪਣੇ ਨਿਰਗੁਣ ਸਰੂਪ ਦਾ ਗੁਰਦੇਵ ਮੰਗਲ ਕਰਦੇ ਨੇ। ਅਕਾਲ ਪੁਰਖ ਇੱਕ ਹੈ, ਸਭਨਾਂ ਦਾ ਪ੍ਰਕਾਸ਼ਕ ਹੈ, ਸਤ ਸਰੂਪ ਹੈ, ਅਗਿਆਨ ਦਾ ਨਾਸ਼ਕ ਹੈ, ਗਿਆਨ ਬਖਸ਼ਣ ਵਾਲਾ ਹੈ, ਦਿਆਲੂ ਬੜਾ ਹੈ। ਦੂਸਰਾ ਭਾਵ ਹੈ, ਇੱਕ ਅਕਾਲ ਪੁਰਖ ਸਤਿਗੁਰ ਪ੍ਰਸਾਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੁੰਦਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਏਕ ਨਗਰੀ ਪੰਚ ਚੋਰ ਬਸਿਆਲੇ, ਬਰਜਤ ਚੋਰੀ ਧਾਵਾ।
ਗੁਰਦੇਵ ਇੱਥੇ ਫੁਰਮਾਨ ਕਰਦੇ ਨੇ, ਦੇਹ ਰੂਪ ਇੱਕ ਨਗਰ ਹੈ ਜਿਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਚੋਰ ਵੱਸਦੇ ਨੇ। ਰੋਕਦਿਆਂ ਰੋਕਦਿਆਂ ਵੀ ਇਹ ਚੋਰੀ ਕਰਦੇ ਨੇ, ਭਾਵ ਵਿਕਾਰ ਕਮਾਉਣ ਦੇ ਲਈ ਦੌੜਦੇ ਨੇ। ਯਤਨ ਕਰਨ ਦੇ ਬਾਵਜੂਦ ਵੀ ਇਹ ਕਾਬੂ ਵਿੱਚ ਨਹੀਂ ਰਹਿੰਦੇ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਅਵਰ ਪੰਚ ਹਮ ਏਕ ਜਨਾ ਕਿਉ ਰਾਖੋ ਕਰ ਬਾਰ ਮਨਾ। ਮਾਰ ਹੈ ਲੁੱਟ ਹੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਮਨ ਇੱਕ ਹੈ, ਡਾਕੂ ਪੰਜ ਨੇ, ਚੋਰ ਪੰਜ ਨੇ, ਤੂੰ ਕਿਵੇਂ ਬਚਾ ਹੋਵੇ? ਇਹ ਨਿਤਾ ਪ੍ਰਤੀ ਬੁਰੀ ਵਾਸ਼ਨਾ ਵਿੱਚ ਜਕੜੇ ਰਹਿੰਦੇ ਨੇ, ਰੋਕਦਿਆਂ ਰੋਕਦਿਆਂ ਵੀ ਕਾਬੂ ਨਹੀਂ ਆਉਂਦੇ।
ਤ੍ਰਿਹਦ ਸਮਾਲ ਰੱਖੈ ਜੋ ਨਾਨਕ, ਮੋਖ ਮੁਕਤ ਸੋ ਪਾਵਾ।
ਤ੍ਰਿਹ ਦੱਸ ਇੱਥੇ ਕੀ ਹੈ? ਤਿੰਨ ਮਾਇਆ ਦੇ ਗੁਣ ਨੇ, ਰਜੋ ਸਤੋ ਤਮੋ। ਕੁਝ ਸ਼ਾਂਤ ਕੀ ਸ਼ਾਂਤ ਚਿੱਤ ਲੋਕ ਨੇ, ਕੁਝ ਤਾਮਸੀ ਮੈਲੇ ਲੋਕ ਨੇ, ਕੁਝ ਰਾਜਸੀ ਅਹੰਕਾਰੀ ਲੋਕ ਨੇ। ਤਿੰਨਾਂ ਗੁਣਾਂ ਵਿੱਚ ਦੁਨੀਆ ਬੱਝੀ ਹੈ। ਤਿੰਨਾਂ ਗੁਣਾਂ ਦੇ ਨਾਲ ਜੋ ਦਸ ਇੰਦਰੇ ਨੇ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਸ਼ਬਦ ਸਪਰਸ਼ ਰੂਪ ਰਸ ਗੰਧ ਤੋਏ ਨੱਕ ਕੰਨ ਆਦਿ ਕਾ, ਕਹਿੰਦੇ ਜਿਹੜਾ ਇਹਨਾਂ ਤੇਰਾਂ ਨੂੰ ਕਾਬੂ ਵਿੱਚ ਕਰ ਲਵੇ, ਨਾਮ ਦੇ ਕੁੰਡੇ ਦੇ ਨਾਲ ਹਾਥੀ ਨੂੰ ਵਸ ਕਰ ਲਵੇ, ਉਹੀ ਮੋਖ ਪਦਵੀ ਪਾਵੇਗਾ, ਕੈਵਲਿਆ ਮੁਕਤੀ ਪਾਵੇਗਾ, 84 ਲੱਖ ਜੂਨਾਂ ਤੋਂ ਨਜ਼ਾਤ ਹਾਸਲ ਕਰੇਗਾ, ਰੋਗਾਂ ਸੋਗਾਂ ਤੋਂ ਉਪਰਾਮ ਹੋਵੇਗਾ, ਹਰ ਪ੍ਰਕਾਰ ਦੇ ਬੰਧਨ ਤੋਂ ਉਸੇ ਦਾ ਹੀ ਛੁਟਕਾਰਾ ਹੈ। ਹਰ ਕਾ ਨਾਮ ਮਨ ਵਸੈ, ਹਉਮੈ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੋਖ ਦੁਆਰ, ਨਾਮ ਦੇ ਆਸਰੇ ਹੀ ਮੁਕਤੀ ਮਿਲ ਸਕਦੀ ਹੈ, ਹੋਰ ਕੋਈ ਰਸਤਾ ਨਹੀਂ ਹੈ।
ਚੇਤੋ ਬਾਸ ਦਿਓ ਬਨ ਵਾਲੀ,
ਕਹਿੰਦੇ ਚੇਤੇ ਕਰ ਬਾਸ ਦਿਓ ਨੂੰ, ਬਨਵਾਲੀ ਨੂੰ। ਹਰ ਧਰਮ ਦੇ ਵਿੱਚ ਇਹਨਾਂ ਅਲਫਾਜ਼ਾਂ ਦੇ ਵੱਖੋ ਵੱਖ ਅਰਥ ਹੋ ਜਾਂਦੇ ਨੇ। ਜੇ ਤੁਸੀਂ ਸਨਾਤਨ ਮਤ ਵਿੱਚ ਵਾਸਦੇਵ ਦਾ ਅਰਥ ਪੜ੍ਹੋਗੇ ਤਾਂ ਸ੍ਰੀ ਕ੍ਰਿਸ਼ਨ ਆਵੇਗਾ। ਜੇ ਸਿੱਖ ਜਗਤ ਵਿੱਚ ਵਾਸਦੇਵ ਦਾ ਅਰਥ ਪੜ੍ਹੋਗੇ ਤੇ ਹਰ ਜ਼ਰੇ ਵਿੱਚ ਵਨਸਪਤੀ ਵਿੱਚ ਸਮਾਇਆ ਹੋਇਆ ਪਰਮੇਸ਼ਵਰ ਆਵੇਗਾ। ਵਵੈ ਵਾਸ ਦਿਓ ਪਰਮੇਸ਼ਰ ਵੇਖਣ ਕੋ ਜਿਨ ਵੇਸ ਕੀਆ। ਜਿੱਥੇ ਪਰਮਾਤਮਾ ਅੰਦਰ ਬਾਹਰ ਹੈ, ਰੋਮ ਰੋਮ ਵਿੱਚ ਸਮਾਇਆ ਹੈ, ਵਸਿਆ ਹੋਇਆ ਹੈ, ਉਹ ਵਾਸਦੇਵ ਹੈ, ਵੇਖੈ ਚਾਖੈ ਸਭ ਕੁਛ ਜਾਣੈ, ਅੰਤਰ ਬਾਹਰ ਰਵ ਰਹਿਆ, ਹਰ ਜ਼ਰੇ ਵਿੱਚ ਹੈ, ਅੰਦਰ ਵੀ ਹੈ ਬਾਹਰ ਵੀ ਹੈ। ਜਿੱਥੇ ਸ੍ਰੀ ਕ੍ਰਿਸ਼ਨ ਲਈ ਵਾਸਦੇਵ ਆਇਆ ਹੈ, ਉੱਥੇ ਉਹ ਇੱਕ ਯੁੱਗ ਦੇ ਅਵਤਾਰ ਹੋਏ ਨੇ, ਮਹਾਂਪੁਰਸ਼ ਹੋਏ ਨੇ, ਉਹਨਾਂ ਦਾ ਵੀ ਜ਼ਿਕਰ ਬਾਣੀ ਵਿੱਚ ਆਉਂਦਾ ਹੈ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਇੱਥੇ ਇੱਕ ਯੁੱਗ ਦੇ ਇਹ ਅਵਤਾਰ ਹੋਏ ਨੇ, ਦੁਆਪਰ ਯੁੱਗ। ਤੋ ਗੁਰਦੇਵ ਨੇ ਬਨਵਾਲੀ ਜਾਂ ਬਨਵਾਰੀ ਲਫਜ਼ ਉਸ ਅਕਾਲ ਪੁਰਖ ਲਈ ਵਰਤਿਆ ਹੈ ਜਿਹੜਾ ਹਰ ਜ਼ਰੇ ਵਿੱਚ ਸੁਭਾਇਮਾਨ ਹੈ। ਇਹਦੇ ਤੋਂ ਬਾਅਦ ਮਹਾਰਾਜ ਬਨਵਾਲੀ ਲਫਜ਼ ਵਰਤਦੇ ਨੇ, ਬਨ ਮਾਲੀ, ਜੋ ਸਮੁੱਚੀ ਕਾਇਨਾਤ ਦਾ ਮਾਲੀ ਹੈ, ਪਰਵਰਦਿਗਾਰ ਹੈ, ਜਿਹਨੇ ਸਾਰੇ ਜੰਗਲਾਂ ਨੂੰ ਮਾਲਾਵਤ ਧਾਰਨ ਕੀਤਾ ਹੈ, ਦੁਨੀਆਂ ਨੂੰ ਧਾਰਨੇ ਵਾਲਾ। ਹੁਣ ਤੁਸੀਂ ਆਖੋਗੇ ਵੀ ਇਹ ਜਿਹੜਾ ਬਨਵਾਲੀ ਲਫਜ਼ ਹੈ, ਵਨਮਾਲਾ ਪਹਿਰਨ ਵਾਲੇ ਵਿਸ਼ਨੂੰ ਲਈ ਆਉਂਦਾ ਹੈ। ਹਿੰਦੂ ਮਤ ਵਿੱਚ ਵਿਸ਼ਨੂੰ ਨੂੰ ਬਨਵਾਲੀ ਕਹਿੰਦੇ ਨੇ। ਗੁਰੂ ਅਰਜਨ ਸਾਹਿਬ ਨੇ ਬੜਾ ਵਧੀਆ ਸਮਝਾਇਆ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਅਕਾਲ ਪੁਰਖ ਜਿਹੜਾ ਹੈ ਨਾ, ਮਧਸੂਦਨ ਦਾਮੋਦਰ ਸਵਾਮੀ, ਉਹੀ ਮਧਸੂਦਨ ਉਹੀ ਦਾਮੋਦਰ ਹੈ, ਭਾਵ ਉਹੀ ਸ੍ਰੀ ਕ੍ਰਿਸ਼ਨ ਦੇ ਵਿੱਚ ਸਮਾਇਆ ਹੋਇਆ ਹੈ। ਮਹਾਰਾਜ ਕਹਿੰਦੇ ਨੇ ਰਿਖੀਕੇਸ਼ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ, ਮੁਰਲੀ ਧਾਰਨੇ ਵਾਲੇ ਜਿਹੜੇ ਕ੍ਰਿਸ਼ਨ ਨੇ, ਉਹਨਾਂ ਵਿੱਚ ਵੀ ਅਕਾਲ ਪੁਰਖ ਦੀ ਜੋਤ ਟਿਕੀ ਹੋਈ ਹੈ। ਇਹ ਜਿੰਨੇ ਵੀ ਅਵਤਾਰ ਨੇ ਅਕਾਲ ਪੁਰਖ ਦੇ ਭੇਜੇ ਹੋਏ ਨੇ, ਮੋਹਨ ਮਾਧਵ, ਕ੍ਰਿਸ਼ਨ ਮੁਰਾਰੇ, ਜਗਦੀਸ਼ਰ ਹਰ ਜੀਓ ਅਸੁਰ ਸ਼ੰਗਾਰੇ, ਚਾਹੇ ਸ਼੍ਰੀ ਰਾਮ ਚੰਦ ਨੇ, ਉਹਨਾਂ ਬਾਰੇ ਵੀ ਆਉਂਦਾ, ਸ਼੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ, ਬਨਵਾਲੀ ਚੱਕਰ ਪਾਣ ਦਰਸ ਅਨੂਪਿਆ। ਉਹਨਾਂ ਮਹਾਂਪੁਰਸ਼ਾਂ ਵਿੱਚ ਵੀ ਪਰਮਾਤਮਾ ਦੀ ਜੋਤ ਪ੍ਰਗਟ ਹੈ। ਅਖੀਰ ਪਾਤਸ਼ਾਹ ਕਹਿੰਦੇ ਨੇ ਸਹਿਸ ਨੇਤਰ ਮੂਰਤ ਹੈ ਸਹਿਸਾ, ਇੱਕ ਦਾਤਾ ਸਭ ਹੈ ਮੰਗਾ। ਇਹ ਜਿੰਨੇ ਵੀ ਅਵਤਾਰ ਨੇ ਸਾਰੇ ਉਹਦੇ ਦਰ ਦੇ ਹੀ ਮੰਗਦੇ ਨੇ, ਉਹ ਸਭਨਾ ਦਾ ਦਾਤਾਰ ਹੈ। ਇੱਦਾਂ ਸਰਗੁਣ ਤੌਰ 'ਤੇ ਹਜ਼ਾਰਾਂ ਹੀ ਉਹਦੇ ਰੂਪ ਨੇ, ਹਜ਼ਾਰਾਂ ਹੀ ਉਹਦੇ ਨੇਤਰ ਨੇ, ਹਜ਼ਾਰਾਂ ਹੀ ਲੱਤਾਂ ਬਾਹਾਂ ਨੇ। ਜਗ ਜੀਵਨ ਅਵਿਨਾਸ਼ੀ ਠਾਕੁਰ, ਘੱਟ ਘੱਟ ਵਾਸੀ ਹੈ ਸੰਗਾ, ਪਰ ਇਹ ਜਿੰਨੇ ਵੀ ਅਵਤਾਰ ਨੇ ਇਹ ਯੁੱਗਾਂ ਤੱਕ ਸੀਮਿਤ ਨੇ। ਕੋਈ ਦੁਆਪਰ ਦਾ ਆਗੂ ਹੈ, ਕੋਈ ਕਲਯੁੱਗ ਦਾ ਆਗੂ ਹੈ, ਜਿਹੜਾ ਅਕਾਲ ਪੁਰਖ ਹੈ ਉਹ ਚੌਹਾਂ ਯੁੱਗਾਂ ਦਾ ਮਾਲਕ ਹੈ, ਹਰ ਘੱਟ ਵਿੱਚ ਵਸਿਆ ਹੈ, ਇਹ ਸਾਰੇ ਹੀ ਅਵਤਾਰ ਉਹਦੇ ਭੇਜੇ ਨੇ, ਉਹਦੀ ਇਹਨਾਂ ਵਿੱਚ ਜੋਤ ਹੈ, ਉਹਦੀਆਂ ਕਲਾ ਲੈ ਕੇ ਦੁਨੀਆਂ 'ਤੇ ਆਏ ਨੇ ਦੁਨੀਆਂ ਦਾ ਉਧਾਰ ਕਰਨ। ਤੋ ਸਮਝ ਲਿਓ, ਹੁਣ ਪਿਤਾ ਲਫਜ਼ ਹੈ, ਤੁਸੀਂ ਆਪਣੇ ਪਿਤਾ ਲਈ ਵਰਤੋਗੇ, ਮੈਂ ਆਪਣੇ ਪਿਤਾ ਲਈ ਵਰਤਾਂਗਾ। ਅਤੇ ਜਦੋਂ ਤੁਸੀਂ ਆਪਣੇ ਪਿਤਾ ਲਈ ਇਹ ਲਫਜ਼ ਵਰਤਦੇ ਹੋ, ਤਾਂ ਇਹਦਾ ਭਾਵ ਮੇਰਾ ਪਿਤਾ ਨਹੀਂ ਹੈ, ਤੁਹਾਡਾ ਪਿਤਾ ਹੈ। ਕਈ ਵਾਰ ਅਲਫਾਜ਼ ਜਿਹੜੇ ਹੁੰਦੇ ਨੇ ਉਹ ਉਹੀ ਹੁੰਦੇ ਨੇ, ਉਹਨਾਂ ਦਾ ਅਰਥ ਡਿਫਰੈਂਸ਼ੀਏਟ ਕਰਦਾ ਹੈ ਹਰ ਧਰਮ ਦੇ ਵਿੱਚ। ਜਿਵੇਂ ਸਨਾਤਨ ਮਤ ਵਿੱਚ ਰਾਮ ਲਫਜ਼ ਸ਼੍ਰੀ ਰਾਮ ਚੰਦਰ ਮਹਾਰਾਜ ਲਈ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਲਫਜ਼ ਰਮਤ ਰਾਮ ਸਭ ਰਹਿਓ ਸਮਾਏ, ਚੌਵਾਂ ਯੁੱਗਾਂ ਵਿੱਚ ਜਿਹੜਾ ਹਰ ਜ਼ਰੇ ਅੰਦਰ ਸਮਾਇਆ ਹੈ ਉਹਦੇ ਲਈ ਆਉਂਦਾ ਹੈ। ਕਿਧਰੇ ਕਿਧਰੇ ਸ਼੍ਰੀ ਰਾਮ ਚੰਦਰ ਲਈ ਵੀ ਇਹ ਲਫ਼ਜ਼ ਆਇਆ ਹੈ, ਰਾਮ ਗਇਓ, ਰਾਵਣ ਗਇਓ ਜਾਂ ਕੋ ਬਹੁ ਪਰਵਾਰ। ਖੈਰ, ਗੁਰਦੇਵ ਕਹਿੰਦੇ ਨੇ ਵਸੁਦੇਵ ਬਨਵਾਲੀ ਨੂੰ ਚੇਤੇ ਕਰ, ਧਿਆਨ ਧਾਰਿਆ ਕਰ ਉਸਦੇ ਨਾਮ ਦਾ।
ਰਾਮ ਹਿਰਦਾ ਜਪ ਮਾਲੀ,
ਰਮੇ ਹੋਏ ਰਾਮ ਨੂੰ ਜ਼ਿਹਨ ਵਿੱਚ ਟਿਕਾਲਾ, ਉਹਦੇ ਨਾਮ ਦੀ ਮਾਲਾ ਫੇਰ, ਜਾਂ ਆਪਣੇ ਸਾਹਾਂ ਦੇ ਧਾਗੇ ਵਿੱਚ ਰਾਮ ਦੇ ਨਾਮ ਦੇ ਮਣਕੇ ਪਰੋਲਾ। ਮਾਲਾ ਦਾ ਵੀ ਕਿਧਰੇ ਬਾਣੀ 'ਚ ਖੰਡਨ ਨਹੀਂ ਹੈ। ਕਈ ਵਾਰ ਬਾਹਰ ਮੁਖੀ ਮਾਲਾ ਦਾ ਖੰਡਨ ਕਰਕੇ ਅਸੀਂ ਇੱਥੇ ਹੀ ਆ ਜਾਂਦੇ, ਨਹੀਂ ਜੀ ਇੱਥੇ ਤਾਂ ਨਾਮ ਜਪਣ ਨੂੰ ਹੀ ਮਾਲਾ ਕਿਹਾ ਹੈ। ਕਬੀਰ ਦੀ ਮਾਂ ਤਾਂ ਕਹਿੰਦੀ ਕਬੀਰ ਸਾਰੀ ਦਿਹਾੜੀ ਮਾਲਾ ਲੈ ਕੇ ਬੈਠੇ ਰਹਿੰਦੇ ਨੇ, ਕਿੱਥੇ ਦੌੜੋਗੇ, ਇਹ ਪੰਕਤੀਆਂ ਕਿੱਥੇ ਲੈ ਜਾਓਗੇ। ਹਮਾਰੇ ਕੁੱਲ ਕੌਣੇ ਰਾਮ ਕਹਿਓ, ਜਬਕਿ ਮਾਲਾ ਲਈ ਨਿਪੋਤੇ ਤਬ ਤੇ ਸੁੱਖ ਨਾ ਬਹਿਓ। ਇਹ ਕਮਾਈ ਛੱਡ ਗਿਆ ਹੈ, ਖੱਡੀ 'ਚ ਜਾਂਦਾ ਹੀ ਨਹੀਂ ਜੁਲਾਇਆ, ਇਹ ਮਾਲਾ ਲੈ ਕੇ ਬੈਠਾ ਰਹਿੰਦਾ। ਦਿਖਾਵਾ ਕਰੋ ਅਤੇ ਧਾਰਮਿਕ ਲਿਬਾਸ ਪਖੰਡ ਹੈ, ਅਤੇ ਜੇ ਅੰਤਰ ਲਿਵ ਜੁੜੀ ਹੋਈ ਹੈ ਤਾਂ ਫਿਰ ਸਭ ਸਫਲਾ ਹੈ। ਕਈ ਵਾਰ ਲੋਕ ਵੇਖਣ 'ਤੇ ਬੰਦਾ ਮਾਲਾ ਕੱਢ ਲੈਂਦਾ ਹੈ ਵੀ ਬੜੀ ਮਾਲਾ ਫੇਰਦਾ, ਪੂਜਾ ਪ੍ਰਤਿਸ਼ਠਾ ਹੋਵੇ, ਜਦੋਂ ਕੋਈ ਵੇਖੇ ਨਾ ਉਦੋਂ ਨਾਮ ਜਪਦਾ ਹੀ ਨਹੀਂ ਹੈ, ਉਦੋਂ ਮਾਲਾ ਜੇਬ 'ਚ ਪਾ ਲੈਂਦਾ, ਇਹ ਵਿਖਾਵਾ ਹੋ ਗਿਆ। ਲੋਕਾਂ ਸਾਹਮਣੇ ਜਪਦਾ ਹੈ ਅਤੇ ਜਦੋਂ ਨਹੀਂ ਕੋਈ ਵਹਿੰਦਾ ਉਦੋਂ ਵੀ ਜਪਿਆ ਕਰ, ਫਿਰ ਮਾਲਾ ਫੇਰੀ ਸਫਲੀ ਹੈ। ਤੋਂ ਮਹਾਰਾਜ ਕਹਿੰਦੇ ਰਾਮ ਦੇ ਨਾਮ ਦੀ ਜਪ ਮਾਲਾ ਜਪਿਆ ਕਰੋ, ਉਹਦੇ ਗੀਤ ਗਾਇਆ ਕਰੋ।
ਰਹਾਓ ਉਰਦ ਮੂਲ ਜਿਸ ਸਾਖ ਤਲਾਹਾ, ਚਾਰ ਵੇਦ ਜਿਤ ਲਾਗੀ।
ਉਹ ਜਿਹੜਾ ਪਰਮੇਸ਼ਵਰ ਹੈ ਉਹ ਮਾਇਆ ਦਾ ਮੂਲ ਹੈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ, ਉਹ ਉੱਪਰ ਉੱਠਿਆ ਹੋਇਆ ਹੈ ਮਾਇਆ ਤੋਂ, ਮਾਇਆ ਉਹਦੇ ਅਧੀਨ ਚੱਲਦੀ ਹੈ। ਉਰਦ ਉੱਚਾ ਬੜਾ ਹੈ ਉਹ। ਉਹ ਜਿਹੜਾ ਪਰਮਾਤਮਾ ਹੈ ਇਹ ਦੁਨੀਆ ਜਿਹੜੀ ਪ੍ਰਫੁੱਲਤ ਹੈ ਇਹ ਉਹਦੀਆਂ ਸ਼ਾਖਾਵਾਂ ਨੇ, ਅਤੇ ਜਿਹੜੇ ਧਾਰਮਿਕ ਗ੍ਰੰਥ ਨੇ ਇਹ ਉਹਦੇ ਪੱਤੇ ਨੇ। ਵੇਦ ਆਦਿਕ ਗ੍ਰੰਥਾਂ ਦੇ ਵਿੱਚ ਬ੍ਰਹਮ ਦੀ ਵਡਿਆਈ ਹੈ, ਮਾਇਆ ਦੀ ਪ੍ਰਬਲਤਾ ਦਰਸਾਈ ਹੋਈ ਹੈ ਵੀ ਕਿਵੇਂ ਦੁਨੀਆ 'ਤੇ ਪ੍ਰਭਾਵ ਪਾਉਂਦੀ ਹੈ।
ਸਹਿਜ ਭਾਈ ਜਾਏ ਤੇ ਨਾਨਕ, ਪਾਰ ਬ੍ਰਹਮ ਲਿਵ ਜਾਗੀ।
ਧਾਰਮਿਕ ਗ੍ਰੰਥ ਵੀ ਇਹੀ ਕਥਨ ਕਰਦੇ ਨੇ, ਸਹਿਜ ਭਾਵ ਵਿੱਚ, ਸ਼ਾਂਤੀ ਵਿੱਚ, ਆਨੰਦ ਵਿੱਚ ਟਿੱਕੇ ਪਰਮਾਤਮਾ ਦੇ ਗੀਤ ਗਾਓ, ਫਿਰ ਤੁਹਾਡੇ 'ਤੇ ਮਾਇਆ ਦਾ ਪ੍ਰਭਾਵ ਨਹੀਂ ਪਵੇਗਾ। ਪਰਮਾਤਮਾ ਦੇ ਚਰਨਾਂ ਵਿੱਚ ਲਿਵ ਲਾਓ, ਸਹਿਜ ਕਰਕੇ ਭਾਵ ਗਿਆਨ ਕਰਕੇ, ਸਹਿਜ ਕਰਕੇ ਭਾਵ ਸ਼ਾਂਤੀ ਕਰਕੇ, ਟਿਕਾ ਕਰਕੇ ਉਹਦੇ ਚਰਨਾਂ ਵਿੱਚ ਜੁੜ ਜਾਓ। ਭਾਏ ਤੋਂ ਭਾਵ ਹੈ ਉਹਦੇ ਪਿਆਰ ਵਿੱਚ ਜੁੜ ਜਾਓ। ਲਿਵ ਕੀ ਹੈ? ਲਿਵ ਦਾ ਭਾਵ ਹੁੰਦਾ ਹੈ ਬਿਰਤੀ ਨੂੰ ਇੱਕ ਬਿੰਦੂ ਵੱਲ ਕੇਂਦਰਿਤ ਕਰਨਾ, ਸੰਸਾਰ ਵੱਲੋਂ ਬਿਰਤੀ ਨੂੰ ਤੋੜ ਕੇ ਨਿਰੰਕਾਰ ਵਿੱਚ ਜੋੜਨਾ। ਤੋ ਇੱਦਾਂ ਫਿਰ ਜਦੋਂ ਬਿਰਤੀ ਜੁੜੇਗੀ ਫਿਰ ਮਾਇਆ ਦਾ ਪ੍ਰਭਾਵ ਨਹੀਂ ਪਵੇਗਾ।
ਪਾਰ ਜਾਤ ਘਰ ਆਂਗਣ ਮੇਰਾ, ਪਹੁਪ ਪਤਰ ਤਤ ਡਾਲਾ।
ਸਨਾਤਨ ਮਤ ਦੇ ਵਿੱਚ ਇੱਕ ਪਾਰ ਜਾਤ ਰੁੱਖ ਗਿਣੀ ਦਾ ਹੈ। ਪਾਰ ਭਾਵ ਸਮੁੰਦਰ ਤੋਂ ਪੈਦਾ ਹੋਇਆ ਜਿਹੜਾ ਰੁੱਖ ਹੈ, ਜਦੋਂ ਸਮੁੰਦਰ ਰਿੜਕਿਆ ਸੀ ਨਾ ਦੇਵਤਿਆਂ ਨੇ, ਉਦੋਂ ਇੱਕ ਰੁੱਖ ਨਿਕਲਿਆ ਸੀ, ਇਹ ਦੇਵ ਲੋਕ ਵਿੱਚ ਮੰਨੀਦਾ ਹੈ। ਕਹਿੰਦੇ ਇੱਕ ਵਾਰ ਕ੍ਰਿਸ਼ਨ ਮਹਾਰਾਜ ਇੰਦਰ ਦੇਵ ਨੂੰ ਮਿਲੇ। ਹੁਣ ਇੱਕ ਤਰਫ ਇੰਦਰ ਦੀ ਇਸਤਰੀ ਸੱਚੀ ਹੈ ਜਿਹਨੂੰ ਇਹ ਰੁੱਖ ਬੜਾ ਪਿਆਰਾ ਹੈ, ਅਤੇ ਦੂਜੇ ਬੰਨੇ ਸ਼੍ਰੀ ਕ੍ਰਿਸ਼ਨ ਮਹਾਰਾਜ ਦੀ ਘਰ ਵਾਲੀ ਹੈ ਸਤਿਭਾਮਾ, ਉਹਨੂੰ ਰੁੱਖ ਬੜਾ ਪਿਆਰਾ ਹੈ। ਉਹ ਕਹਿੰਦੀ ਰੁੱਖ ਮੈਨੂੰ ਚਾਹੀਦਾ। ਇੰਦਰ ਦੇਵ ਅਤੇ ਕ੍ਰਿਸ਼ਨ ਦੇਵ ਦਾ ਯੁੱਧ ਹੋ ਗਿਆ, ਇੰਦਰ ਹਾਰਿਆ। ਸ਼੍ਰੀ ਕ੍ਰਿਸ਼ਨ ਉਹ ਜਿਹੜਾ ਰੁੱਖ ਹੈ ਉਹ ਲੈ ਕੇ ਦੇਵ ਲੋਕ ਤੋਂ ਆਪਣੇ ਨਗਰ ਆਏ। ਇਹ ਐਵੇਂ ਵਾਧੂ ਦੀਆਂ ਕਹਾਣੀਆਂ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਹੈ ਅਤੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਿਆ ਉਹ ਪੱਥਰ 'ਤੇ ਲਕੀਰ ਹੈ। ਬਾਣੀ ਨੂੰ ਮਿੱਥ ਕਹਿਣ ਵਾਲੇ ਨਰਕਾਂ ਨੂੰ ਹੀ ਜਾਂਦੇ ਹੁੰਦੇ ਨੇ। ਧਿਆਨ ਦਿਓ, ਗੁਰੂ ਦਾ ਹੁਕਮ ਹੈ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਸੱਚ ਬੋਲਣਾ ਹੈ ਅਤੇ ਆਪ ਮਿੱਥ ਉਧਾਰਨਾ ਗੁਰੂ ਕਿਉਂ ਦੇਵੇਗਾ? ਪੁੱਛੋ ਜੀ, ਇਹ ਆ ਕਹਾਣੀ ਸੱਚੀ ਹੈ ਪਾਰ ਜਾਤ ਵਾਲੀ? ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ, ਪਾਰ ਜਾਤ ਗੋਪੀ ਲੈ ਆਇਆ ਬਰਿੰਦਰਾ ਬਨ ਮਹਿ ਰੰਗ ਕੀਆ। ਗੋਪੀ ਦੇ ਕਹਿਣ 'ਤੇ, ਸੱਤਿਭਾਮਾ ਦੇ ਕਹਿਣ 'ਤੇ ਸ਼੍ਰੀ ਕ੍ਰਿਸ਼ਨ ਪਾਰ ਜਾਤ ਰੁੱਖ ਲੈ ਆਇਆ ਔਰ ਬਰਿੰਦਰਾ ਬਨ ਦੇ ਵਿੱਚ ਆਨੰਦ ਲੈਂਦਾ ਰਿਹਾ। ਖੈਰ, ਚਾਹੇ ਪਾਰ ਜਾਤ ਰੁੱਖ ਹੈ ਅਤੇ ਚਾਹੇ ਕਾਮ ਧੇਨ ਗਊ ਹੈ ਜੋ ਹਰ ਕਾਮਨਾ ਪੂਰੀ ਕਰਦੀ ਹੈ, ਹਿੰਦੂਆਂ ਲਈ ਚਾਹੇ ਇਹਨਾਂ ਦੀ ਹਸਤੀ ਵੱਖਰੀ ਹੈ, ਰੁੱਖ ਹੈ ਅਤੇ ਗਊ ਹੈ, ਸਿੱਖਾਂ ਲਈ ਕੀ ਹੈ? ਪਾਰ ਜਾਤ ਇਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਿੱਖਾਂ ਦੀ ਕਾਮਨਾ ਪੂਰੀ ਕਰਨ ਵਾਲਾ ਅਕਾਲ ਪੁਰਖ ਦਾ ਨਾਮ ਹੀ ਹੈ, ਉਹਨੂੰ ਹੀ ਅਸੀਂ ਪਾਰ ਜਾਤ ਕਰਕੇ ਮੰਨਦੇ ਹਾਂ, ਉਹਨੂੰ ਹੀ ਕਾਮ ਧੇਨ ਗਊ ਕਰਕੇ ਮੰਨਦੇ ਹਾਂ। ਤਾਂ ਗੁਰਦੇਵ ਕਹਿੰਦੇ ਨੇ, ਜਿਹੜਾ ਪਰਮਾਤਮਾ ਦੀ ਯਾਦ ਵਿੱਚ ਲਿਵ ਲਾਉਂਦਾ ਹੈ, ਉਹਦੇ ਆਂਗਨ ਵਿੱਚ, ਉਹਦੇ ਹਿਰਦੇ ਰੂਪੀ ਵਿਹੜੇ ਦੇ ਵਿੱਚ, ਇਹ ਜਿਹੜਾ ਪਾਰ ਜਾਤ ਰੂਪੀ ਪਰਮੇਸ਼ਵਰ ਹੈ ਉਹ ਪ੍ਰਗਟ ਹੋ ਜਾਂਦਾ ਹੈ। ਇਹ ਸੰਸਾਰ, ਇਹ ਖੰਡ, ਇਹ ਬ੍ਰਹਿਮੰਡ, ਇਹ ਸੁੱਖ ਜਿਹਦੇ ਫਲ ਪੌਦੇ ਹਨ,
ਸਰਬ ਜੋਤ ਨਿਰੰਜਨ ਸੰਭੂ, ਛੋਡੋ ਬਹੁਤ ਜੰਜਾਲਾ।
ਸੰਭੂ ਸੁਤੇ ਸਿੱਧ ਜੋ ਪ੍ਰਕਾਸ਼ਵਾਨ ਹੈ, ਮਹਾਰਾਜ ਕਹਿੰਦੇ ਉਹ ਨਿਰੰਜਨ, ਮਾਇਆ ਦੀ ਮੈਲ ਤੋਂ ਰਹਿਤ ਪਰਮ ਈਸ਼ਵਰ, ਆਪਣੇ ਆਪ ਤੋਂ ਜੋ ਪ੍ਰਗਟ ਹੈ, ਹਰ ਜ਼ਰੇ ਵਿੱਚ ਉਹਦੀ ਜੋਤ ਸਮਾਈ ਹੈ। ਸਭ ਆਲ ਜੰਜਾਲ ਛੱਡ ਦਿਓ, ਉਹਦੇ ਚਰਨਾਂ ਵਿੱਚ ਲਿਵ ਜੋੜ ਲਓ। ਜੰਜਾਲ ਸੰਸਾਰ ਦਾ ਜਾਲ, ਮਾਇਆ ਦਾ ਜਾਲ, ਇਹ 84 ਲੱਖ ਜੂਨਾਂ ਦਾ ਜਾਲ, ਇਹ ਤੋਂ ਜੇ ਛੁੱਟਣਾ ਹੈ ਤੇ ਅਕਾਲ ਪੁਰਖ ਦੇ ਨਾਮ ਦੀ ਲਿਵ ਲਾਉਣਾ ਕਰੋ।
ਸੁਣ ਸਿਖਵੰਤੇ ਨਾਨਕ ਬਿਨਵਾ, ਛੋਡੋ ਮਾਇਆ ਜਾਲਾ।
ਮਹਾਰਾਜ ਕਹਿੰਦੇ, ਐ ਸਿਖਵੰਤ, ਐ ਮੇਰੀ ਸਿਕਸ਼ਾ ਨੂੰ ਧਾਰਨੇ ਵਾਲੇ, ਤੁਸੀਂ ਪਰਮਾਤਮਾ ਦੇ ਨਾਮ ਵਿੱਚ ਜੁੜ ਜਾਓ, ਮਾਇਆ ਦਾ ਜਾਲ ਫਿਰ ਛੁੱਟੇਗਾ। ਦੇਖੋ, ਅਕਾਲ ਸਰੂਪ ਹੁੰਦੇ ਹੋਏ ਵੀ ਬਿਨਵੈ ਬੇਨਤੀ ਕਰਦੇ ਨੇ ਗੁਰਦੇਵ ਸਾਨੂੰ, ਸਿੱਖਾਂ ਨੂੰ, ਆਪਣੇ ਪਿਆਰਿਆਂ ਨੂੰ। ਐਡੀ ਵੱਡੀ ਹਸਤੀ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਦ ਪ੍ਰਵੇਡਿੰਗ ਲਾਰਡ ਇਜ਼ ਕਾਲਡ ਗੁਰੂ ਨਾਨਕ। ਹਰ ਜ਼ਰੇ 'ਚ ਪ੍ਰਗਟ ਜੋ ਹੈ ਉਹ ਖੁਦਾ ਗੁਰੂ ਨਾਨਕ ਹੈ। ਇੰਨੀ ਨਿਰਮਾਣਤਾ ਹੈ, ਧਰਮ ਨਿਰਮਾਣਤਾ ਦਾ ਵਿਸ਼ਾ, ਪ੍ਰੇਮ ਦਾ, ਧੱਕੇ ਦਾ ਨਹੀਂ। ਧੱਕੇ ਨਾਲ ਧਰਮ ਨਹੀਂ ਪ੍ਰਫੁੱਲਿਤ ਹੁੰਦੇ, ਪ੍ਰੇਮ ਨਾਲ। ਕੀ ਮੇਰੇ ਮੋਢਿਆਂ 'ਤੇ ਕਲੋਤੀ ਹੈ? ਨਹੀਂ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ। ਇਹ ਕਾਨੂੰਨ ਨਹੀਂ ਹੈ ਜਿਹੜਾ ਡਾਂਗ ਨਾਲ ਲਾਗੂ ਹੋਣਾ ਹੈ, ਇਹ ਧਰਮ ਹੈ, ਪ੍ਰੇਮ ਨਾਲ ਲਾਗੂ ਕੀਤਾ ਜਾਂਦਾ ਹੈ। ਤੋ ਗੁਰਦੇਵ ਬਿਨੈ ਕਰਦੇ ਨੇ, ਉਹ ਮੇਰੇ ਸਿੱਖ ਮਾਇਆ ਦੇ ਜਾਲ, 84 ਲੱਖ ਜੂਨਾਂ ਦੇ ਜਾਲ ਅਗਰ ਛੱਡਣੇ ਨੇ ਤੇ ਪਰਮਾਤਮਾ ਦੇ ਨਾਮ ਵਿੱਚ ਜੁੜਨਾ ਕਰ।
ਮਨ ਵਿਚਾਰ ਏਕ ਲਿਵ ਲਾਗੀ, ਪੁਨਰਪ ਜਨਮ ਨਾ ਕਾਲਾ।
ਜਦੋਂ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਗਿਆ ਟਿਕ, ਉਹਦੇ ਨਾਮ ਦੀ ਵਿਚਾਰ ਚੱਲਦੀ ਰਹੀ, ਉਹਦੇ ਨਾਮ ਵਿੱਚ ਲਿਵ ਲੱਗ ਗਈ, ਜਿਵੇਂ ਤੇਲ ਦੀ ਧਾਰ ਚੱਲਦੀ ਹੈ ਨਾ ਇੱਕ ਰਸ, ਇੱਦਾਂ ਸੁਰਤੀ ਟਿਕ ਗਈ, ਪੁਨਰਪ, ਫਿਰ ਦੋਹਰੇ ਤੇਰਾ ਜਨਮ ਨਹੀਂ ਹੋਵੇਗਾ, ਦੋਹਰੇ ਤੂੰ ਗਰਭ ਦੇ ਵਿੱਚ ਨਹੀਂ ਆਵੇਂਗਾ, तेरा आवागमन कटिया जावेगा।
सो गुरु सो सिख कथियले सो वैद जे जाणै रोगी।
कहिंदे असल दे विच गुरु ओ है जो सिख दा भरम निवृत करे, सिख दे अंदर दे हालात समझ के उदे विकारां दा नाश करे, ते सिख हो है जेड़ा गुरु ते भावना रखे। जिमें वैद रोगी दी नब्ज पढ़ के ही रोग लभ लैंदा ते दूर कर दिंदा, ते रोगी वैद ते भरोसा रखदा है। इदां दा सिख चाहीदा है, इदां दा गुरु चाहीदा है जेड़ा हर रोग दी निवृत्ति करे, ते सिख दी भावना अपने वैद ते गुरु ते प्रबल चाहीदी है। तो महाराज कहिंदे ने ऐसा गुरु चेला ऐसा मुरशद मुरीद चाहीदा है।
जिस कारण काम ना धंधा नाही धंधा गिरहि योगी।
गुरु ऐसा होवे जेड़ा संसार दे धंधियां तों उपराम होवे, चेला ऐसा होवे जेड़ा गुरु दा उपदेश लैके विकारां तों संसार तों विरक्त हो जावे। ते जे किधरे तुहानूं गुरु चेला संसार कमाउंदे दिखण भाव गृहस्थ विच दिखण, ते समझ लिओ ओ इउं निरलेप ने संसार विच रहिंदे जिवें कमल दा फुल छप्पड़ विच रहिंदा वी निरलेप है। गुरदेव वेखो गृहस्थी होए ने, गुरु नानक साहिब तो लैके गुरु गोबिंद सिंह ताईं बहुतात विच ग्रस्त नूं धारने वाले होए ने, संसार विच रहिंदे होए भी धंधियां तों उपराम ने। नानक सतगुर भेटिया पूरी होवै जुगत, हसंदियां खेलंदियां पैनंदियां खावंदियां विचै होवै मुक्त। गुरु दे धारने वाला जेड़ा मुरीद है हसदियां खेडदियां संसार विच विचरदियां ग्रस्त विच उपराम हो जांदा है, भव सागर तों तर जांदा है।
काम क्रोध अहंकार तजियले लोभ मोह तिस माया।
गुरु दी शरण आके नाम जपदा होया वो काम क्रोध अहंकार तों वख हो जांदा है, उहदे अंदर लोभ नहीं रहिंदा, दूसरियां दे पदार्थ खोण दी इच्छा नहीं रहिंदी, उहनूं संसार दा मोह नहीं रहिंदा। उहदे अते परमात्मा दे दरमियान जो रोकां ने जो माया है वो नहीं रहिंदी, परमात्मा च एकमिक हो जांदा है।
मन तत अवगत ध्याया गुर प्रसादी पाया।
तत सार वस्तु साडा जड़ जो परम ईश्वर है, ये मन उस तत्व वस्तु नूं ध्याया कर, परमात्मा दे गीत गाया कर। जो अवगत है जो बयान नहीं कीता जा सकता, जो अविनाशी है नाश तों रहत है, ध्याउणा किदां है गुरु दे चरणां विच बैठ के शब्द दा उपदेश लैके, ते जिहड़ा फिर ध्याउंदा है गुरप्रसादी उहनूं परमात्मा दी प्राप्ति हुंदी है। गुरप्रसादी सच्चा हर पाए परमात्मा उन्हां नूं मिल जांदा है।
ज्ञान ध्यान सबदात कथियले सेत बरन सब दूता।
दुनिया दा ज्ञान होना कोई वड्डी गल नहीं, स्कूलां कॉलेजां विच हो जांदा है, गुरुकुल विच जाके हो जांदा है, पर रब दा ज्ञान परमार्थ दा रस्ता मालूम हो जाना ये विरले किसे नूं ही दात मिलदी है। संसार दा ध्यान सारे ही ला लैंदे ने, निरंकार दा ध्यान किसे विरले कोलों ही लगा है। तो कहिंदे ये वड्डी दात है परमात्मा दा ज्ञान ते उहदे चरणां दा ध्यान जुड़ जाना, ते जदों ये अवस्था ते पहुँच जाईदा है। अगे लफ्ज़ वरत्या है सेत बरन, भाव रंग चिट्टा पै जाना, जिहड़े काम क्रोध लोभ मोह अहंकार ने विकार ने उन्हां दा रंग फिक्का पै गया, चिट्टा पै गया, वह भय सहित हो गए भी इत्थे नहीं चलनी हुण, इत्थे नाम बड़ा जपदा है।
ब्रह्म कमल मद तासर साधन जागत नाही सूता।
ऐसा जेड़ा गुरमुख प्यारा है रसाधं, वो रस चख लैंदा है कादा जी ब्रह्म कमल दा, जो परमेश्वर है उदे नाम दा शहद रूपी अमृत रूपी रस उनू प्राप्त हो जांदा, फिर वो कदे भी माया दी नींद विच सौंदा नहीं है, अविद्या दी नींद विच सौंदा नहीं है, काम क्रोध लोह मोह हंकार विच सौंदा नहीं है।
महागंभीर पत्र पाताला नानक सर्ब जू आया।
परमेश्वर बड़ा डूंगा है, महागंभीर है, जेदा थलड़ा पासा नहीं दिखदा, सागर दा ते उरला परला कंडा दिख जांदा है, परमात्मा दा कोई कंडा नहीं है, एडी वड्डी बुलंद हस्ती है, उहदी जड़ डूंगी है जो नजरी नहीं आउंदी, ए पाताल ए आकाश ए मिलियनज ऑफ गलैक्सीज ये सब उन्हों लगे हुए फल फुल ने, ये उसे परमेश्वर का विस्तार है। तो गुरदेव कहिंदे ने परमात्मा सारी मनुखता विच 84 लख जूना विच खंडा ब्रह्मंडा विच गलैक्सीज दे विच आप समाया है, हर जरे दे विच उदी जोत जुड़ी हुई है, उदा संजोग बनिया होया, जवाया की हुंदा संबंधित होना, वह हर जरे दे नाल संबंधित है, वह किसी पासों भी दूर नहीं है।
उपदेश गुरु मम पुनः न गर्भं बेखताज अमृत पी आया।
गुरु नानक साहिब सच्चे पातशाह दा जिन्ना ने उपदेश ले लिया, ओ फिर पुनः न गर्भं दोहरे गर्भ विच नहीं आउंदे, वो 84 लख जूना विच नहीं आउंदे, क्योंकि उन्हां नाम दा अमृत पीता, निरंकार दा अमृत पीता, ते संसार दी माया नूं जहर रूप समझ के छड़ दिता, सतगुर बंधन तोड़ निरारे, बहुड़ ना गर्भ मझारी जियो, सतगुरां ने ऐसे उन्हां दे विकारां दे बंधन तोड़े ने, हुण वो 84 लख जूना विच नहीं आउणगे, रोगां सोगां तो उन्हां नूं निजात मिल जांदी है। इत्थे दास श्री मुख वाक दी विचार नूं विश्राम दिंदा है। अज एक महान शहीदी दिहाड़ा है, उसकी विचार वल मैं वधदा हाँ। सिख जगत दे अंदर बेअंत शहादतां ने और शहीदां दा बड़ा महान मरातबा है, संत ते सिपाही दा रुतबा गुरु परमेश्वर तों बाद सिखी विच आउंदा है। तुसी रोज ते बाणी विच पढ़दे हो जाको हर रंग लागो इस जुग महसो कहीत है सूरा, इत्थे संत दी गल है, जेड़ा ज्ञान खड़ग नाल विकारां नूं वढ सुटे ओ सूरे दा नां संत है। दूसरा इत्थे शहीद दा अदब है, जो सिपाही है दीन लई सिर दिंदा, सूरा सो पहचानी है जो लरै दीन कै हेत, पुरजा पुरजा कट मरै कबहू ना छाडै खेत, मरण मुंसा सूरिया हक है जो होए मरण परवाणो, सूरे से आगे अख यह दरगह पावह साची माणो, जेड़े दीन लई सिर दिंदे ने इत्थे भी माण ते दरगाह विच भी उन्हां नूं माण मिलदा है। मेरा भाव है अज दे दिन 6 जनवरी 1999 तिहाड़ जेल दिल्ली, इंदिरा गांधी दा कतल करन वाले भाई सतवंत सिंह ते भाई केहर सिंह नूं फांसी दी सज़ा दित्ती गई, अज फांसी चढ़ाया गया, उन्हां दा शहीदी दिहाड़ा है। ते भाई बेअंत सिंह वो तो 31 अक्तूबर 1984 नूं ही जदों इंदिरा गांधी नूं मौत दे घाट उतारिया सी उत्थे शहीद हो गए सन। ध्यान दिओ ये शहादतां दा दौर क्यों चलदा है, एज़ अ प्राइम मिनिस्टर इंदिरा गांधी दी हालत बड़ी नाजुक हुंदी जा रही सी, सियासी पिड़ दे विच ओपोजिशन बड़ी स्ट्रोंग हो रही सी, उन्हें वेख्या भी ये बहुमत दी वोट किवें लई जावे, ਸਿੱਖ ਆਪਣੀਆਂ ਹੱਕੀ ਮੰਗਾਂ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਮੰਗ ਰਹੇ ਸਨ। ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਸੀ, ਰਿਪੇਰੀਅਨ ਲੋਸ ਦੇ ਅਕੋਰਡਿੰਗ ਪਾਣੀ ਦੀ ਵੰਡ ਹੋਵੇ, ਪੰਜਾਬ ਨੂੰ ਪਾਣੀ ਦੇ ਮੁੱਲ ਮਿਲਣ, ਚਾਹੇ ਉਹ ਸਿੱਖ ਧਰਮ ਦੀ ਅਡਰੀ ਹਸਤੀ ਸੀ, ਸਿੱਖ ਹਿੰਦੂ ਨਹੀਂ ਹੈ, ਚਾਹੇ ਉਹ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਸੀ। ਇੰਦਰਾ ਗਾਂਧੀ ਨੇ ਜਾਣ ਬੁੱਝ ਕੇ ਮੀਡੀਏ ਰਾਹੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ, ਸਿੱਖ ਜਗਤ ਨੂੰ, ਅਨੰਦਪੁਰ ਦੇ ਮਤੇ ਨੂੰ, ਧਰਮ ਯੁੱਧ ਮੋਰਚੇ ਨੂੰ ਡੀਫੇਮ ਕੀਤਾ ਵੀ ਇਹ ਅੱਤਵਾਦ ਦੀ, ਵੱਖਵਾਦ ਦੀ, ਭਾਰਤ ਨੂੰ ਚੀਰਨ ਦੀ, ਪਾੜਨ ਦੀ ਗੱਲ ਕਰਦੇ ਨੇ। ਤਕਰੀਬਨ ਹੀ 90% ਹਿੰਦੂਆਂ ਦੇ ਮਨ ਵਿੱਚ ਇਹ ਬਹਿ ਗਿਆ ਸੀ ਵੀ ਸੰਤ ਜਰਨੈਲ ਸਿੰਘ ਅੰਤਕਵਾਦੀ ਨੇ, ਸਿੱਖ ਵੱਖਵਾਦੀ ਨੇ, ਅੱਤਵਾਦੀ ਨੇ। ਜਿਨ੍ਹਾਂ ਮਹਿਮੂਦ ਗਜ਼ਨਵੀ ਤੋਂ 1001 ਈਸਵੀ ਤੋਂ ਮੁਗਲੀਆ ਸਲਤਨਤ, ਪਠਾਨ ਡਾਇਨੈਸਟੀ, ਲੋਧੀ ਡਾਇਨੈਸਟੀ ਦਾ ਰਾਜ ਭਾਗ ਜੋ 700 ਸਾਲ ਤੋਂ ਭਾਰਤ ਵਰਸ਼ 'ਤੇ ਚੱਲ ਰਿਹਾ ਸੀ, ਦਿੱਲੀ 'ਚੋਂ ਪੁੱਟਿਆ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਏ ਦੇ ਰੂਪ ਵਿੱਚ, ਜਿਨ੍ਹਾਂ 90% ਕੁਰਬਾਨੀਆਂ ਅੰਗਰੇਜ਼ਾਂ ਨੂੰ ਭਾਰਤ 'ਚੋਂ ਬਾਹਰ ਕੱਢਣ ਲਈ ਦਿੱਤੀਆਂ, ਅੱਜ ਉਹਨਾਂ ਸਿੱਖਾਂ ਨੂੰ ਅੱਤਵਾਦੀ ਦਿਖਾ ਦਿੱਤਾ ਗਿਆ। ਤਿਆਰੀ ਹੋ ਗਈ, ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ ਗਿਆ 1 ਜੂਨ ਤੋਂ ਲੈ ਕੇ 6 ਜੂਨ ਤੱਕ 1984 ਵਿੱਚ। ਨਾਲ ਨਾਲ ਤਕਰੀਬਨ 40 ਗੁਰਦੁਆਰੇ ਹੋਰ ਪੰਜਾਬ ਦੇ ਇਤਿਹਾਸਿਕ ਜਿਨ੍ਹਾਂ 'ਤੇ ਅਟੈਕ ਕੀਤਾ ਗਿਆ। ਸੰਤ ਜਰਨੈਲ ਸਿੰਘ ਅਨੇਕਾਂ ਸਿੰਘਾਂ ਸਮੇਤ ਸ਼ਹੀਦ ਹੋਏ। ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸ਼ਹੀਦ ਹੋਏ, ਸੰਪਰਦਾਵਾਂ ਦੇ ਸਿੰਘ ਵੀ ਸ਼ਹੀਦ ਹੋਏ। ਹੁਣ ਜਦੋਂ ਸ਼ਹਾਦਤਾਂ ਹੋ ਗਈਆਂ, ਰੌਲਾ ਪਾ ਤਾ ਜੀ, ਸੰਤ ਜਰਨੈਲ ਸਿੰਘ ਹਥਿਆਰ ਲੈ ਕੇ ਬੈਠੇ ਸੀ ਤਾਂ ਹਮਲਾ ਕੀਤਾ ਗਿਆ ਅਕਾਲ ਤਖਤ ਸਾਹਿਬ 'ਤੇ, ਅੱਤਵਾਦੀ ਨੇ। ਕਦੇ ਐਸ ਕੇ ਸਿਨਹਾ ਦੀ ਇੰਟਰਵਿਊ ਸੁਣਿਓ, ਆਰਮੀ ਚੀਫ ਸੀ, ਉਹਨੂੰ ਆਖਿਆ ਸੀ ਇੰਦਰਾ ਗਾਂਧੀ ਨੇ, ਤੂੰ ਹਮਲਾ ਕਰ, ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਉਹ ਕਹਿੰਦਾ ਨਹੀਂ, ਮੈਂ ਪ੍ਰੀ ਮਚਿਓਰ ਰਿਟਾਇਰਮੈਂਟ ਲੈਣਾ ਹੈ। ਉਹਦੀ ਇੰਟਰਵਿਊ ਸੁਣੋ, ਉਹ ਕਹਿੰਦਾ ਨਹੀਂ, ਸੰਤ ਅਟੈਕ ਨਹੀਂ ਸੀ ਕਰਨਾ ਚਾਹੁੰਦੇ, ਸੰਤ ਜਰਨੈਲ ਸਿੰਘ ਵਾਜ਼ ਔਨ ਡਿਫੈਂਸਿਵ ਮੋਡ, ਉਹ ਹਥਿਆਰ ਲੈ ਕੇ ਡਿਫੈਂਸ 'ਤੇ ਸਨ ਵੀ ਜੇ ਇੰਦਰਾ ਨੇ ਹਮਲਾ ਕੀਤਾ ਤਾਂ ਅਸੀਂ ਆਪਣੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਵਾਂਗੇ। ਹਥਿਆਰ ਇਸ ਲਈ ਉਹਨਾਂ ਰੱਖੇ, ਚਕਰਾਤਾ ਵਿੱਚ 18 ਮਹੀਨੇ ਪਹਿਲਾਂ ਹੀ ਜੂਨ 1984 ਤੋਂ ਇੰਦਰਾ ਗਾਂਧੀ ਰੈਪਲੀਕਾ ਬਣਾ ਕੇ, ਮਾਡਲ ਬਣਾ ਕੇ ਹਰਿਮੰਦਰ ਸਾਹਿਬ ਦਾ ਟ੍ਰੇਨਿੰਗ ਦੇ ਰਹੀ ਸੀ ਸਿਪਾਹੀਆਂ ਨੂੰ। 18 ਮਹੀਨੇ ਪਹਿਲਾਂ ਤਾਂ ਕੋਈ ਝਗੜਾ ਹੀ ਨਹੀਂ ਹੈ ਸਿੱਖ ਜਗਤ ਦਾ। ਜਾਣ ਬੁੱਝ ਕੇ ਇਲੈਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਸੀ ਜੋ ਦਸੰਬਰ 1984 ਵਿੱਚ ਹੋਣੀ ਸੀ, ਹੋਇਆ ਵੀ ਇਸੇ ਤਰ੍ਹਾਂ। ਲੋਕਾਂ ਦੇ ਸਾਵੇਂ ਇਹ ਪ੍ਰਗਟ ਹੋ ਗਿਆ ਵੀ ਵਾਕਿਆ ਹੀ ਦੁਰਗਾ ਦੇਵੀ ਇਹਨੇ ਆਤੰਕਵਾਦੀ ਮਾਰੇ ਨੇ। ਭਾਵੇਂ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਨੇ, ਇੰਦਰਾ ਗਾਂਧੀ ਨੇ ਜੋ ਸਿੱਖ ਜਗਤ ਦੀ ਦਸਤਾਰ ਲਾਈ ਸੀ ਉਹਦਾ ਬਦਲਾ ਲੈ ਲਿਆ। 31 ਅਕਤੂਬਰ 1984 ਨੂੰ ਉਹਨੂੰ ਮੌਤ ਦੇ ਘਾਟ ਉਤਾਰਿਆ, ਪਰ ਇੰਦਰਾ ਦੇ ਫਰਜ਼ੰਦ ਰਾਜੀਵ ਗਾਂਧੀ ਨੂੰ ਭਾਰਤ ਵਰਸ਼ ਦੇ ਲੋਕਾਂ ਨੇ 514 ਵਿੱਚੋਂ 404 ਸੀਟਾਂ ਜਿਤਾ ਕੇ ਪ੍ਰਾਈਮ ਮਿਨਿਸਟਰ ਬਣਾਇਆ। ਜੋ ਚਾਹੁੰਦੀ ਸੀ ਉਹ ਹੋ ਗਿਆ, ਪਰ ਉਹ ਆਪ ਤਖਤ ਨਹੀਂ ਭੋਗ ਸਕੀ, ਉਹਦੇ ਫਰਜ਼ੰਦ ਰਾਜੀਵ ਗਾਂਧੀ ਨੇ ਤਖਤ ਭੋਗਿਆ। ਲੋਕ ਕਹਿੰਦੇ ਸਨ ਇਹ ਦੁਰਗਾ ਦਾ ਰੂਪ ਹੈ। ਜੂਨ ਮਹੀਨੇ ਨੂੰ ਇੰਦਰਾ ਗਾਂਧੀ ਭੁਲਾਉਣਾ ਚਾਹੁੰਦੀ ਸੀ, ਕਰਿੰਦੇ ਉਹਨੂੰ ਖੁਸ਼ ਕਰਨ ਲਈ ਵਾਰ ਵਾਰ ਕਹਿੰਦੇ ਸੀ ਮਾਈ ਤੂੰ ਦੁਰਗਾ ਦਾ ਰੂਪ ਹੈ, ਪਰ ਇਹ ਝੂਠੀ ਵਡਿਆਈ ਇੰਦਰਾ ਗਾਂਧੀ ਨੂੰ ਧੀਰਜ ਨਹੀਂ ਸੀ ਦਿੰਦੀ, ਉਹ ਬੇਚੈਨ ਰਹਿੰਦੀ ਹੈ। ਇੰਦਰਾ ਗਾਂਧੀ ਦੇ ਖਾਸਮ ਖਾਸ ਨੇ ਪੁੱਛਿਆ, ਦਿਵਾਲੀ ਆਈ ਹੈ ਕੀ ਵੰਡੀਏ ਸਿਪਾਹੀਆਂ ਵਿੱਚ? ਇੰਦਰਾ ਨੇ ਆਖਿਆ ਮਠਿਆਈਆਂ ਵੰਡ ਦਿਓ। ਦਿਵਾਲੀ ਵੰਡੀ ਗਈ, ਇੰਦਰਾ ਨੇ ਪੁੱਛਿਆ ਕਰਿੰਦੇ ਤੋਂ, ਸਭ ਨੂੰ ਦਿਵਾਲੀ ਵੰਡ ਦਿੱਤੀ। ਕਹਿੰਦਾ ਮੈਡਮ, ਦੋ ਸਰਦਾਰਾਂ ਨੇ ਮਠਿਆਈ ਨਹੀਂ ਲਈ। ਇੰਦਰਾ ਨੇ ਪੁੱਛਿਆ ਉਹ ਕੌਣ ਨੇ? ਕਹਿੰਦੇ ਮੈਡਮ ਤੁਹਾਡੇ ਸਿਪਾਹੀ, ਬੇਅੰਤ ਸਿੰਘ ਅਤੇ ਸਤਵੰਤ ਸਿੰਘ। ਰਾਜੀਵ ਗਾਂਧੀ ਸੁਣਦਾ ਹੈ, ਉਹ ਕਹਿੰਦਾ ਇਹਨਾਂ ਦੀ ਬਦਲੀ ਕਰ ਦੇਣੀ ਚਾਹੀਦੀ ਹੈ। ਅਤੇ ਇੰਦਰਾ ਗਾਂਧੀ ਨੇ ਜਵਾਬ ਦਿੱਤਾ ਸੀ, ਜੇ ਮੈਂ ਬਦਲੀ ਕਰ ਦਿੱਤੀ ਤਾਂ ਭਾਰਤ ਵਰਸ਼ ਦੇ ਲੋਕ ਮੈਨੂੰ ਡਰੀ ਹੋਈ ਆਖਣਗੇ, ਬਦਲੀ ਨਹੀਂ ਕਰਨੀ, ਇਹਨਾਂ ਦਾ ਧਿਆਨ ਰੱਖੋ। ਉੱਧਰ ਪੰਜਾਬ ਦੀ ਧਰਤੀ 'ਤੇ ਸਿਵਿਆਂ ਵਰਗੀ ਚੁੱਪ ਛਾਈ ਹੋਈ ਸੀ, ਦਸਤਾਰਾਂ ਵਾਲੇ ਕਿਸੇ ਨਾਲ ਅੱਖ ਨਹੀਂ ਸੀ ਮਿਲਾਉਂਦੇ। ਜੇ ਕੋਈ ਅੱਖਾਂ ਵਿੱਚ ਅੱਖਾਂ ਪਾਉਂਦਾ ਤਾਂ ਅੱਖਾਂ ਨੀਵੀਆਂ ਕਰਕੇ ਲੰਘ ਜਾਂਦੇ ਸਨ। ਮਨ ਅਸ਼ਾਂਤ ਸੀ, ਛਾਤੀ ਦੇ ਵਿੱਚ ਸੂਲ ਚੁੱਭਦਾ ਸੀ, ਕਿਉਂਕਿ ਸਭ ਤੋਂ ਮੁਕੱਦਸ ਜਗ੍ਹਾ ਸਿੱਖ ਜਗਤ ਦੀ ਹਰਿਮੰਦਰ ਸਾਹਿਬ, ਅਕਾਲ ਤਖ਼ਤ ਢਹਿ ਢੇਰੀ ਕੀਤਾ ਸੀ ਇੰਦਰਾ ਗਾਂਧੀ ਦੇ ਹੁਕਮ ਵਿੱਚ, ਭਾਰਤ ਵਰਸ਼ ਦੀ ਫੌਜ ਦੇ ਅਕਾਲ ਤਖ਼ਤ ਦੇ ਸਾਵੇਂ ਦੋ ਕੇਸਰੀ ਨਿਸ਼ਾਨ ਸਾਹਿਬ ਹਵਾ ਵਿੱਚ ਝੂਲਦੇ ਇਉਂ ਜਾਪਦੇ ਸਨ ਵੀ ਸਲਾਹਾਂ ਕਰਦੇ ਨੇ ਕਿਸ ਤਰ੍ਹਾਂ ਸਿੱਖ ਜਗਤ ਦੀ ਲੱਥੀ ਪੱਗ ਸਿਰ 'ਤੇ ਰੱਖੀ ਜਾਵੇ। ਸਿੱਖਾਂ ਨੂੰ ਵੇਖ ਕੇ ਲੋਕ ਟਿੱਚਰਾਂ ਕਰਦੇ ਸਨ, ਕਿੱਥੇ ਗਿਆ ਤੁਹਾਡਾ ਅੱਜ ਤੀਰ ਵਾਲਾ ਬਾਬਾ, ਕਿੱਥੇ ਹੈ ਤੁਹਾਡਾ ਅੱਜ ਭਿੰਡਰਾਂ ਵਾਲਾ। ਸਿੱਖ ਸੁਣ ਕੇ ਅੱਖਾਂ ਵੈਰਾਗ ਨਾਲ ਗਿੱਲੀਆਂ ਕਰਕੇ ਅਗਾਂਹ ਲੰਘ ਜਾਂਦੇ ਸਨ, ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ। 29 ਅਕਤੂਬਰ ਦਾ ਦਿਨ ਚੜ੍ਹਿਆ, ਇੰਦਰਾ ਗਾਂਧੀ ਨੂੰ ਆਖਿਆ ਗਿਆ, ਮੈਡਮ ਆਇਰਿਸ਼ ਡਾਇਰੈਕਟਰ ਪੀਟਰ ਉਸਤੀਨੋਵ ਤੁਹਾਡੇ 'ਤੇ ਡਾਕੂਮੈਂਟਰੀ ਬਣਾਉਣੀ ਚਾਹੁੰਦਾ, ਕਦੋਂ ਦੀ ਅਪੁਆਇੰਟਮੈਂਟ ਦੇਈਏ। ਇੰਦਰਾ ਨੇ ਆਖਿਆ 31 ਅਕਤੂਬਰ ਦੀ ਅਪੁਆਇੰਟਮੈਂਟ ਦੇ ਦਿਓ, ਇਹਦੇ ਬਾਅਦ ਮੀਟਿੰਗ ਬਰਖਾਸਤ ਹੁੰਦੀ ਹੈ। 30 ਅਕਤੂਬਰ ਦਾ ਦਿਨ ਚੜ੍ਹਿਆ, ਇੰਦਰਾ ਗਾਂਧੀ ਚੋਣ ਪ੍ਰਚਾਰ ਦੇ ਲਈ ਉੜੀਸਾ ਨੂੰ ਜਾਂਦੀ ਹੈ। ਬੜੇ ਤਕੜੇ ਮੈਟਲ ਡਿਟੈਕਟਰ ਲਾਏ ਗਏ ਵੀ ਇੰਦਰਾ ਗਾਂਧੀ ਵੱਲ ਜਾਂਦੀ ਹਵਾ ਨੂੰ ਵੀ ਚੈੱਕ ਕੀਤਾ ਜਾਵੇ, ਕਿਧਰੇ ਕੋਈ ਹਥਿਆਰ ਲੈ ਕੇ ਨਾ ਲੰਘੇ। ਪਰ ਇੰਦਰਾ ਗਾਂਧੀ ਦਾ ਭਰੋਸਾ ਸਿਕਿਉਰਿਟੀ ਤੋਂ ਉੱਠ ਚੁੱਕਿਆ ਸੀ, ਉਹ ਕਬੂਲ ਕਰ ਚੁੱਕੀ ਸੀ ਉਹਦਾ ਅੰਤ ਨੇੜੇ ਆ, ਕਿਉਂਕਿ ਜਿਹੜਾ ਵੀ ਸਿੱਖਾਂ ਦੀ ਮੁਕੱਦਸ ਜਗ੍ਹਾ ਹਰਿਮੰਦਰ ਸਾਹਿਬ 'ਤੇ ਹਮਲਾ ਕਰਦਾ ਹੈ ਉਹਨੂੰ ਪਾਤਾਲ ਵਿੱਚੋਂ ਵੀ ਸਿੱਖ ਲੱਭ ਕੇ ਮੌਤ ਦੇ ਘਾਟ ਉਤਾਰਦੇ ਨੇ। ਉਹਦਾ ਅੰਦਰਲਾ ਡਰ ਜ਼ਾਹਰ ਸੀ। ਇੰਦਰਾ ਨੇ ਭੁਵਨੇਸ਼ਵਰ ਸਪੀਚ ਦਿੱਤੀ ਹੈ, ਗਰਜਵੀਂ ਆਵਾਜ਼ ਦੇ ਵਿੱਚ ਆਖਣ ਲੱਗੀ, ਮੈਨੂੰ ਫਿਕਰ ਨਹੀਂ ਹੈ ਮੈਂ ਜਿਉਂਦੀ ਰਹਾਂਗੀ ਜਾਂ ਨਹੀਂ, ਪਰ ਜਦੋਂ ਤੱਕ ਜਿਉਂਦੀ ਹਾਂ ਦੇਸ਼ ਦੀ ਸੇਵਾ ਵਿੱਚ ਲੱਗੀ ਰਹਾਂਗੀ, ਮੇਰੀ ਹਰ ਬੂੰਦ ਭਾਰਤ ਵਰਸ਼ ਦੀ ਸੇਵਾ ਵਿੱਚ ਲੱਗੀ ਰਹੇਗੀ। ਵਾਧੂ ਦਾ ਹੁਲਾਰਾ ਆਪਣੀ ਆਵਾਜ਼ ਵਿੱਚ ਦੇ ਕੇ ਬੇਖੌਫ ਆਪਣੇ ਆਪ ਨੂੰ ਦਰਸਾਉਂਦੀ ਇੰਦਰਾ ਗਾਂਧੀ ਵਾਪਸ ਦਿੱਲੀ ਮੁੜਦੀ ਹੈ। ਦੂਸਰੀ ਤਰਫ ਭਾਰਤ ਵਰਸ਼ ਅੰਦਰ ਮਹਿਫਲਾਂ ਦੇ ਹਾਸੇ ਗੂੰਜ ਰਹੇ ਸਨ। ਇੱਕ ਕਹਿੰਦਾ ਹੈ ਮੈਨੂੰ ਤਾਂ ਸਿੱਖਾਂ ਦਾ ਇਤਿਹਾਸ ਗੱਪਾਂ ਹੀ ਲੱਗਦਾ ਹੈ, ਦੂਜਾ ਕਹਿੰਦਾ ਕਿਹੜੀਆਂ ਗੱਪਾਂ ਮੈਨੂੰ ਸੁਣਾ, ਕਹਿੰਦਾ ਜਿਹੜਾ ਕਹਿੰਦੇ ਨੇ ਵੀ ਅਸੀਂ ਇੰਨੇ ਦਿਨਾਂ ਵਿੱਚ ਹਰਿਮੰਦਰ ਸਾਹਿਬ ਦਾ ਬਦਲਾ ਲੈ ਲਿਆ, ਬੇਅਦਬੀ ਕਰਨ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ, 1,25,000 ਸੇ ਏਕ ਲੜਾਊਂ, ਇਹ ਸਾਰੀਆਂ ਬਾਤਾਂ ਝੂਠੀਆਂ ਜਾਪਦੀਆਂ ਨੇ। ਅੱਜ ਤੇ ਸਿੱਖ ਸੁੱਤੇ ਪਏ ਨੇ, ਖਿੜਖਿੜਾ ਕੇ ਸਾਰੇ ਹੱਸ ਪਏ। ਇੱਕ ਸਾਊ ਜਿਹਾ ਬੰਦਾ ਨਾ ਮਹਿਫਲ ਦੇ ਕੋਨੇ ਵਿੱਚ ਬੈਠਾ ਹੈ, ਉਹ ਧਿਆਨ ਨਹੀਂ ਦੇ ਰਿਹਾ ਬਾਤਾਂ ਵੱਲ। ਇੱਕ ਸਾਥੀ ਨੇ ਪੁੱਛਿਆ, ਸਾਊ ਤੂੰ ਨਹੀਂ ਕੁਝ ਬੋਲਦਾ, ਤੂੰ ਨਹੀਂ ਹੱਸਦਾ? ਉਹਨੇ ਜਵਾਬ ਦਿੱਤਾ, ਕਹਿੰਦਾ ਸਿੱਖ ਸੁੱਤੇ ਨਹੀਂ। ਦੂਜੇ ਨੇ ਪੁੱਛਿਆ, ਕੌਣ ਨਹੀਂ ਸੁੱਤੇ? ਕਹਿੰਦਾ ਸਿੱਖ ਗਾਫਲ ਨਹੀਂ। ਅਤੇ ਉਹਨੇ ਸਵਾਲ ਕੀਤਾ ਅਗਲੇ ਨੇ, ਅੱਛਾ ਜੇ ਸੁੱਤੇ ਨਹੀਂ ਤਾਂ ਫਿਰ ਇੰਦਰਾ ਗਾਂਧੀ ਤੋਂ ਡਰ ਗਏ ਹੋਣਗੇ ਜਿਹੜੇ ਕੁਸਕਦੇ ਹੀ ਨਹੀਂ? ਮਹਿਫਲ ਵਿੱਚ ਫਿਰ ਹਾਸਾ ਗੂੰਜਦਾ ਹੈ। ਕਹਿੰਦਾ ਤੁਸੀਂ ਹੱਸੋ ਨਾ, ਮੇਰੇ ਨਾਲ ਜਿਹੜੇ ਸਰਦਾਰ ਮੁੰਡੇ ਪੜ੍ਹਦੇ ਨੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਵੱਖਰੀ ਅੱਗ ਹੈ। ਉਹ ਬੋਲਦੇ ਨਹੀਂ ਚੰਗਾ ਜਾਂ ਮਾੜਾ, ਪਰ ਉਹਨਾਂ ਦੀਆਂ ਅੱਖਾਂ ਵਿੱਚ ਲਹੂ ਉਤਰਿਆ ਹੈ। ਇੱਕ ਮਜ਼ਾਕ ਦੇ ਲਹਿਜੇ ਵਿੱਚ ਬੋਲਿਆ, ਬੋਲ ਕਿੱਦਾਂ ਸਕਦੇ ਨੇ,
ਇੱਕ ਭਿੰਡਰਾਂ ਵਾਲਾ ਬੋਲਦਾ ਸੀ, ਉਹਦੇ ਘਰ ਵਿੱਚ ਵੜ ਕੇ ਇੰਦਰਾ ਗਾਂਧੀ ਨੇ ਕੋਹ ਕੋਹ ਕੇ ਮਰਵਾ ਦਿੱਤਾ। ਇੰਦਰਾ ਗਾਂਧੀ ਇੰਨੀ ਤਾਕਤ ਦੇ ਵਿੱਚ ਹੈ, ਉਹਦੇ ਪਰਛਾਵੇਂ ਨੂੰ ਵੀ ਸਿੱਖ ਛੂ ਨਹੀਂ ਸਕਦੇ। ਇੱਦਾਂ ਮਹਿਫਲਾਂ ਵਿੱਚ, ਇਕੱਠਾਂ ਵਿੱਚ ਸਿੱਖਾਂ ਦਾ ਮਜ਼ਾਕ ਬਣਾਇਆ ਗਿਆ। 31 ਅਕਤੂਬਰ ਦਾ ਦਿਨ ਚੜ੍ਹਿਆ 1984, ਪਹਿਲੀ ਮੀਟਿੰਗ, ਆਇਰਿਸ਼ ਡਾਇਰੈਕਟਰ ਪੀਟਰ ਉਸਤੀਨੋਵ ਦੇ ਨਾਲ ਹੈ, ਡਾਕੂਮੈਂਟਰੀ ਦੀ ਸ਼ੂਟਿੰਗ ਹੋਣੀ ਹੈ। ਇਹਦੇ ਬਾਅਦ ਦੂਜੀ ਮੀਟਿੰਗ ਬੀਬੀ ਇੰਦਰਾ ਗਾਂਧੀ ਦੀ ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਜੇਮਸ ਕੈਲਹਨ ਨਾਲ ਹੈ। ਇਹਦੇ ਬਾਅਦ ਤੀਸਰੀ ਮੀਟਿੰਗ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ II ਦੀ ਬੇਟੀ ਅਰੀਨਾ ਦੇ ਨਾਲ ਹੈ, ਤੋ ਜਿਹੜੀ ਇਹ ਪ੍ਰਿੰਸੈਸ ਐਨੇ ਹੈ। ਇਹਦੇ ਨਾਲ ਮੀਟਿੰਗ ਰੱਖੀ ਹੋਈ ਹੈ, ਇਹਨੂੰ ਡਿਨਰ ਕਰਾਉਣਾ ਹੈ ਬੀਬੀ ਇੰਦਰਾ ਗਾਂਧੀ ਨੇ। ਤਿੰਨ ਮੇਨ ਮੀਟਿੰਗਾਂ 31 ਅਕਤੂਬਰ ਦੀਆਂ ਮੁਕਰਰ ਸਨ। ਇੰਦਰਾ ਗਾਂਧੀ ਸੁਬਹਾ ਤਿਆਰ ਹੋਣ ਲੱਗੀ ਹੈ। ਕਹਿੰਦੇ ਨੇ ਉਸ ਦਿਨ ਬੀਬੀ ਨੇ ਭੂਰੀ ਅਤੇ ਸੰਤਰੀ ਸਾੜੀ ਲਾਈ, ਕਾਲੀਆਂ ਚੱਪਲਾਂ ਪਾਈਆਂ, ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਿਆ, ਤੁਰਨ ਲੱਗੀ ਹੈ। ਇੱਕ ਵਾਰ ਫਿਰ ਕਦਮ ਰੋਕੇ, ਫਿਰ ਗੌਰ ਨਾਲ ਆਪਣੇ ਆਪ ਨੂੰ ਵੇਖਿਆ ਹੈ। ਉੱਧਰੋਂ ਕਰਿੰਦਾ ਆ ਗਿਆ, ਮੈਡਮ ਪੀਟਰ ਦੇ ਨਾਲ ਤੁਹਾਡੀ ਮੀਟਿੰਗ ਪੂਰੇ ਮੁਕਰਰ ਸਮੇਂ 'ਤੇ ਹੈ। ਉੱਧਰ ਪਹਿਰੇ 'ਤੇ ਖਲੋਤੇ ਭਾਈ ਬੇਅੰਤ ਸਿੰਘ ਘੜੀ ਵੱਲ ਵੇਖਦੇ ਨੇ, 9:05 ਰਹਿ ਗਏ ਨੇ। ਦੂਰ ਖੜ੍ਹੇ ਸਤਵੰਤ ਸਿੰਘ ਵੱਲ ਬੜੀ ਧਿਆਨ ਨਾਲ ਵੇਖਿਆ। ਸਤਵੰਤ ਸਿੰਘ ਨੇ ਆਪਣੀ ਆਟੋਮੈਟਿਕ ਮਸ਼ੀਨ ਗਨ 'ਤੇ ਹੱਥ ਕੱਸ ਲਏ ਨੇ। ਦਿੱਲੀ ਦੀ ਸਵੇਰ ਕੁਝ ਐਸੀ ਹੈ, ਬਹੁਤੀ ਚਹਿਲ ਪਹਿਲ ਨਹੀਂ ਸੀ, ਠੀਕ ਹੈ, ਕੁਝ ਬੱਚੇ ਸਕੂਲਾਂ ਨੂੰ ਜਾ ਰਹੇ ਸਨ। ਅੱਜ ਦਿੱਲੀ ਦੇ ਸਿੱਖ ਬਛਿੰਦੇ ਆਖਰੀ ਵਾਰ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਚੱਲੇ ਨੇ। ਦਾਨੀਆਂ ਪ੍ਰਦਾਨੀਆਂ ਸੁਆਣੀਆਂ ਨੇ ਨਾਸ਼ਤਾ ਕਰਵਾ ਕੇ ਸਰਦਾਰਾਂ ਨੂੰ ਦੁਕਾਨਾਂ ਵੱਲ ਤੋਰ ਦਿੱਤਾ। ਪੁਲਿਸ ਪੁਜੀਸ਼ਨਾਂ ਲੈ ਕੇ ਸ਼ਾਂਤ ਚਿੱਤ ਖਲੋਤੀ ਹੋਈ ਹੈ। ਜਦੋਂ ਘੜੀ ਦੀਆਂ ਸੂਈਆਂ ਨੇ 9 ਵਜਾਏ ਤੇ ਬੀਬੀ ਇੰਦਰਾ ਗਾਂਧੀ ਆਪਣੇ ਲਾਮ ਲਸ਼ਕਰ ਦੇ ਨਾਲ ਮਹਿਲਾਂ 'ਚੋਂ ਬਾਹਰ ਨਿਕਲੀ। ਬੇਅੰਤ ਸਿੰਘ ਦਾ ਹੱਥ ਆਪਣੀ ਪਿਸਟਲ ਦੇ ਉੱਪਰ ਆ ਗਿਆ। ਸਤਵੰਤ ਸਿੰਘ ਨੇ ਇੱਕ ਵਾਰ ਅੱਖਾਂ ਬੰਦ ਕਰਕੇ ਖੋਲ੍ਹੀਆਂ ਨੇ। ਜਦੋਂ ਇੰਦਰਾ ਗਾਂਧੀ ਦੇ ਕਦਮ ਭਾਈ ਬੇਅੰਤ ਸਿੰਘ ਵੱਲ ਵਧੇ, ਬੇਅੰਤ ਸਿੰਘ ਨੂੰ ਪਤਾ ਹੈ ਕੁਝ ਪਲਾਂ ਦੇ ਵਿੱਚ ਬੀਬੀ ਇੰਦਰਾ ਮੇਰੇ ਸਾਵੇਂ ਗੁਜ਼ਰ ਜਾਵੇਗੀ, ਲੰਘ ਜਾਵੇਗੀ। ਅੱਗੇ ਵੀ ਲੰਘਦੀ ਰਹੀ ਹੈ, ਪਰ ਬੇਅੰਤ ਸਿੰਘ ਅੱਜ ਇਹ ਜਿਉਂਦੀ ਤਾਂ ਬਿਲਕੁਲ ਨਹੀਂ ਲੰਘੇਗੀ, ਹਰਗਿਜ਼ ਨਹੀਂ ਜਿਉਂਦੀ ਲੰਘਣ ਦੇਵਾਂਗਾ। ਕਹਿੰਦੇ 38 ਬੋਰ ਦੀ ਪਿਸਤੌਲ ਨੂੰ ਬੇਅੰਤ ਸਿੰਘ ਨੇ ਹੱਥ ਵਿੱਚ ਫੜ ਲਿਆ। ਸੁਰੱਖਿਅਤ ਘੇਰੇ ਵਿੱਚ ਹੈ ਇੰਦਰਾ ਗਾਂਧੀ, ਅਤੇ ਜਦੋਂ ਪਿਸਟਲ ਸਿੱਧਾ ਕੀਤਾ ਇੰਦਰਾ ਦੇ ਵੱਲ, ਮੌਤ ਦਾ ਸਾਇਆ ਇੰਦਰਾ ਦੇ ਸਾਵੇਂ ਆ ਗਿਆ। ਪੁਰਾਣੇ ਖਿਆਲ ਅਚਨਚੇਤ ਪ੍ਰਗਟ ਹੋ ਗਏ। ਆਵਾਜ਼ ਗੂੰਜੀ ਕੰਨਾਂ ਦੇ ਵਿੱਚ, ਜਿਹੜੀ ਕਦੇ 6 ਜੂਨ 1984 ਨੂੰ ਗੂੰਜੀ ਸੀ, ਬੀਬੀ ਜੰਗ ਅਸੀਂ ਜਿੱਤ ਚੱਲੇ ਹਾਂ, ਅਕਾਲ ਤਖ਼ਤ ਢਹਿ ਗਿਆ ਹੈ, ਤੀਰ ਵਾਲਾ ਬਾਬਾ ਅਸੀਂ ਮਾਰ ਲਿਆ ਹੈ। ਜਿਹੜੇ ਸਿੱਖ ਕਦੇ ਈਨ ਨਹੀਂ ਸੀ ਮੰਨਦੇ, ਜਿਹੜੇ ਜੂੜਿਆਂ ਵਾਲੇ ਸਿਰ ਕਦੇ ਝੁਕੇ ਨਹੀਂ ਸੀ, ਅੱਜ ਇੰਦਰਾ ਗਾਂਧੀ ਤੂੰ ਝੁਕਾ ਦਿੱਤੇ ਨੇ, ਤੂੰ ਦੁਰਗਾ ਦਾ ਰੂਪ ਹੈ। ਵਾਰ ਵਾਰ ਇਹ ਬੋਲ ਕੰਨਾਂ ਵਿੱਚ ਬੀਬੀ ਦੇ ਗੂੰਜ ਰਹੇ ਸਨ। ਜੂਨ 6 ਤੋਂ ਬਾਅਦ ਇੰਦਰਾ ਗਾਂਧੀ ਨੇ ਹੱਸਣਾ ਚਾਹਿਆ ਸੀ, ਹੱਸ ਨਹੀਂ ਸੀ ਸਕੀ, ਮਨ ਨਹੀਂ ਸੀ ਮੰਨਦਾ ਵੀ ਇਹ ਮੇਰੀ ਜਿੱਤ ਹੈ, ਇਹ ਮੇਰੀ ਖੁਸ਼ੀ ਦਾ ਪ੍ਰਤੀਕ ਹੈ। ਬਸ ਸੋਚਾਂ ਸੋਚਦਿਆਂ ਠਾ ਦੀ ਆਵਾਜ਼ ਆਈ। ਡਰਾਉਣੀ ਆਵਾਜ਼ ਨੇ ਇੰਦਰਾ ਗਾਂਧੀ ਦੇ ਖਿਆਲਾਤਾਂ ਦੇ ਸੁਪਨੇ ਉਡਾ ਦਿੱਤੇ। ਪਹਿਲੀ ਗੋਲੀ ਛਾਤੀ ਵਿੱਚ ਵੱਜਦੀ ਹੈ, ਹੈਰਾਨ ਖੜੀ ਰਹਿ ਗਈ। ਦੂਜੀ ਗੋਲੀ ਨੇ ਫੇਫੜੇ ਇੱਦਾਂ ਚੀਰੇ ਇੰਦਰਾ ਗਾਂਧੀ ਦੇ ਜਿਵੇਂ ਮੱਖਣ ਵਿੱਚ ਛੁਰੀ ਲੰਘ ਜਾਂਦੀ ਹੈ। ਬੇਅੰਤ ਸਿੰਘ ਗਰਜਿਆ, ਸਤਵੰਤ ਗੋਲੀ ਮਾਰ। ਸਤਵੰਤ ਸਿੰਘ ਨੇ ਆਵਾਜ਼ ਸੁਣਦਿਆਂ ਸਟੇਨਗਨ ਸਿੱਧੀ ਕਰਕੇ ਇੰਦਰਾ ਗਾਂਧੀ ਦੇ ਹੰਕਾਰ ਦਾ ਕਿਲਾ ਢਹਿ ਢੇਰੀ ਕਰ ਦਿੱਤਾ। ਇਹ ਆਵਾਜ਼ ਕੇਵਲ ਦਿੱਲੀ ਵਿੱਚ ਨਹੀਂ ਦੇਸ਼ਾਂ ਦੇਸ਼ਾਂਤਰਾਂ ਵਿੱਚ ਸੁਣੀ ਸੀ, ਜਿਵੇਂ ਭਾਈ ਊਧਮ ਸਿੰਘ ਦੀ ਗੋਲੀਆਂ ਦੀ ਆਵਾਜ਼ ਇੰਗਲੈਂਡ ਦੇ ਨਾਲ ਨਾਲ ਦੁਨੀਆ ਨੇ ਸੁਣੀ ਸੀ ਜਦੋਂ ਜਨਰਲ ਡਾਇਰ ਦੀ ਛਾਤੀ ਉਹਨੇ ਪਾੜੀ ਸੀ। ਸਤਵੰਤ ਸਿੰਘ ਬੇਅੰਤ ਸਿੰਘ ਨੇ ਇੰਦਰਾ ਪੁੰਜੇ ਵਿਛਾ ਦਿੱਤੀ। ਗਰਜ ਕੇ ਕਹਿੰਦੇ ਨੇ ਅਸੀਂ ਅਕਾਲ ਤਖਤ ਸਾਹਿਬ ਨੂੰ ਢਾਉਣ ਦਾ ਇੰਦਰਾ ਗਾਂਧੀ ਨੂੰ ਫਲ ਭੁਗਤਾ ਦਿੱਤਾ ਹੈ, ਹੁਣ ਤੁਸੀਂ ਜੋ ਕਰਨਾ ਕਰ ਲਵੋ। ਅੰਗ ਰੱਖਿਅਕ ਜਿਹੜੇ ਇੰਦਰਾ ਦੇ ਨੇ ਉਹਨਾਂ ਨੇ ਗੋਲੀਆਂ ਦੀ ਵਰਖਾ ਕਰ ਦਿੱਤੀ। ਭਾਈ ਬੇਅੰਤ ਸਿੰਘ ਥਾਂ 'ਤੇ ਸ਼ਹੀਦ ਹੋਇਆ। ਸਤਵੰਤ ਸਿੰਘ ਦੇ ਗੋਲੀਆਂ ਲੱਗੀਆਂ, ਉਹਨੂੰ ਗ੍ਰਿਫਤਾਰ ਕੀਤਾ ਗਿਆ। ਇਹ ਆਪਣੇ ਆਪ ਨੂੰ ਜਿਹੜੀ ਦੁਰਗਾ ਦੇਵੀ ਅਖਵਾਉਂਦੀ ਸੀ, ਅਮਰਾ ਪਦਵੀ ਦਾ ਮਾਲਕ ਸਮਝੀ ਬੈਠੀ ਸੀ, ਅੱਜ ਮਿੱਟੀ ਦੇ ਵਿੱਚ ਮਿਲੀ ਹੋਈ ਸੀ। ਜਿਹੜਾ ਇਹਨੇ ਸਿੱਖਾਂ ਦਾ ਲਹੂ ਪੀਤਾ ਸੀ, ਅੱਜ ਸਾਰਾ ਧਰਤੀ 'ਤੇ ਡੁੱਲਿਆ ਹੋਇਆ ਸੀ। ਰੇਡੀਓ 'ਤੇ ਖਬਰਾਂ ਚੱਲ ਰਹੀਆਂ ਸਨ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਹੈ। ਉਹ ਮਹਿਫਲਾਂ ਦੇ ਵਿੱਚ ਆਵਾਜ਼ ਬਦਲ ਗਈ, ਮਹਿਫਲਾਂ ਦੇ ਬੋਲ ਬਦਲ ਗਏ। ਉਹ ਸਾਊ ਬੋਲਿਆ, ਕਹਿੰਦਾ ਤੁਹਾਨੂੰ ਆਖਿਆ ਸੀ ਮਜ਼ਾਕ ਨਾ ਉਡਾਓ, ਸਿੱਖ ਕਦੇ ਵੀ ਸੌਂਦੇ ਨਹੀਂ, ਸਿੱਖ ਸਦਾ ਹੀ ਜਾਗਦੇ ਨੇ। ਸਿੱਖ ਜਗਤ ਦੀ ਚੜ੍ਹਤ ਸਦਾ ਬਰਕਰਾਰ ਰਹਿੰਦੀ ਹੈ। ਜਿਹੜੇ ਕਦੇ ਸਿੱਖ ਮੋੜਾਂ 'ਤੇ ਸਿਰ ਝੁਕਾ ਕੇ ਲੰਘਦੇ ਸਨ, ਅੱਜ ਧੌਣ ਉੱਚੀ ਕਰਕੇ ਲੰਘੇ ਨੇ। ਔਰ ਗਲੂਏ 'ਚੋਂ ਕਹਿ ਰਹੇ ਸਨ, ਬਾਬੇ ਭਿੰਡਰਾਂ ਵਾਲੇ ਦੇ ਤੀਰ ਹਜੇ ਬਾਕੀ ਨੇ, ਇਹ ਮਿਟਦੇ ਨਹੀਂ, ਸਮਾਂ ਆਉਣ 'ਤੇ ਦੁਸ਼ਮਣਾਂ ਦੀ ਹਿੱਕ ਵਿੱਚ ਵੱਜਦੇ ਰਹੇ ਨੇ, ਅਤੇ ਇੱਦਾਂ ਵੱਜਦੇ ਰਹਿਣਗੇ ਜਿੱਦਾਂ ਇੰਦਰਾ ਗਾਂਧੀ ਦੀ ਹਿੱਕ ਵਿੱਚ ਵੱਜੇ ਨੇ। ਅੱਜ ਮੋੜ 'ਤੇ ਕੋਈ ਮਜ਼ਾਕ ਨਹੀਂ ਸੀ ਉਡਾਉਂਦਾ, ਕੋਈ ਸਿਰ ਨਹੀਂ ਸੀ ਉਟਾਉਂਦਾ। ਇਸ ਤਰ੍ਹਾਂ ਇੰਦਰਾ ਗਾਂਧੀ ਦਾ ਸਿੱਖ ਜਗਤ ਨੇ ਅੰਤ ਕੀਤਾ। ਜਿਹੜੇ ਕਹਿੰਦੇ ਨੇ ਗਨਮੈਨਾਂ ਨੇ ਗੱਦਾਰੀ ਕੀਤੀ ਹੈ ਸਤਵੰਤ ਸਿੰਘ ਬੇਅੰਤ ਸਿੰਘ ਨੇ, ਉਹ ਸੁਣ ਲੈਣ। ਕਾਨੂੰਨ ਅੰਗ ਰੱਖਿਅਕ ਪੁਲਿਸ ਦੀ ਡਿਊਟੀ ਹੈ ਆਤੰਕ ਅਤੇ ਆਤੰਕਵਾਦੀ ਨੂੰ ਖਤਮ ਕਰਨਾ। ਇੰਦਰਾ ਗਾਂਧੀ ਆਤੰਕਵਾਦੀ ਸੀ, ਉਹਨੇ ਸਿੱਖ ਜਗਤ ਦੇ ਅੰਦਰ ਆਤੰਕ ਫੈਲਾਇਆ ਸੀ। ਭਾਈ ਸਤਵੰਤ ਸਿੰਘ ਬੇਅੰਤ ਸਿੰਘ ਅਸਲ ਪੁਲਿਸ ਆਫਿਸਰ ਨੇ, ਜਿਨ੍ਹਾਂ ਨੇ ਖਾਧੀ ਹੋਈ ਕਾਨੂੰਨ ਦੀ ਕਸਮ ਨੂੰ ਨਿਭਾਉਂਦਿਆਂ ਉਸ ਦੁਸ਼ਟ ਮਾਈ ਦਾ ਸੋਧਾ ਲਾ ਕੇ ਮੌਤ ਦੇ ਘਾਟ ਉਤਾਰਿਆ। ਉਹਦੇ ਬਾਅਦ 1, 2 ਅਤੇ 3 ਨਵੰਬਰ ਨੂੰ ਬੀਬੀ ਇੰਦਰਾ ਗਾਂਧੀ ਦੇ ਫਰਜ਼ੰਦ ਰਾਜੀਵ ਗਾਂਧੀ ਨੇ ਕਾਨੂੰਨ ਦੀ ਮਦਦ ਲੈ ਕੇ ਸਿੱਖਾਂ ਦੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ। ਫਿਰ ਲਟੇਰੇ ਛੱਡ ਕੇ ਦਿੱਲੀ ਆਦਿਕ ਸ਼ਹਿਰਾਂ ਦੇ ਵਿੱਚ ਸਿੱਖਾਂ ਦੇ ਗਲੀ ਟਾਇਰ ਪਾ ਕੇ, ਮਿੱਟੀ ਦਾ ਤੇਲ ਪਾ ਕੇ ਸਿੱਖਾਂ ਨੂੰ ਅੱਗ ਲਾ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਮੈਂ ਤੇ ਆਹਨਾ ਹੁੰਦਾ ਹੈ, ਰਾਜੀਵ ਗਾਂਧੀ, ਜੇ ਤੇਰੇ 'ਚ ਮਰਦਾਨਗੀ ਹੁੰਦੀ ਤੇ ਤੂੰ ਹਥਿਆਰ ਨਾ ਜ਼ਬਤ ਕਰਵਾਉਂਦਾ, ਸਿੱਖਾਂ ਦੇ ਸਾਹਮਣੇ ਆਉਂਦਾ ਤੇ ਵੇਖਣਾ ਸੀ ਕਿਵੇਂ ਇਹਨਾਂ ਲੁਟੇਰਿਆਂ ਦੇ ਅਸੀਂ ਸਿਰ ਗੇਂਦਾਂ ਵਾਂਗੂ ਉਡਾਉਂਦੇ ਸਾਂ। ਬੁਜ਼ਦਿਲਾਂ ਵਾਂਗੂ ਸਿੱਖਾਂ ਨਾਲ ਕਤਲੋ ਗੈਰਤ ਮਚਾਈ ਗਈ। ਖੈਰ, ਅਖੀਰ 6 ਜਨਵਰੀ 1999 ਨੂੰ 1989 ਦੇ ਵਿੱਚ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਸੁਪਰੀਮ ਕੋਰਟ ਦੇ ਹੁਕਮ ਦੇ ਵਿੱਚ ਫਾਂਸੀ ਦੇ ਸਜ਼ਾ ਸੁਣਾਉਣ ਕਰਕੇ ਫਾਂਸੀ ਲਾ ਦਿੱਤੀ ਗਈ। ਉਹ ਸਿੰਘ ਜਕਾਰੇ ਛੱਡਦੇ ਹੋਏ ਸ਼ਹਾਦਤ ਦੀ ਅਵਧੀ ਮਾਣ ਗਏ। ਅਤੇ ਯਾਦ ਰੱਖਿਓ, ਉਹਨਾਂ ਸਿੱਖ ਜਗਤ ਦੀ ਲੱਥੀ ਹੋਈ ਦਸਤਾਰ ਮੁੜ ਸਿੱਖ ਜਗਤ ਦੇ ਸੀਸ 'ਤੇ ਬਹਾਲ ਕੀਤੀ। ਤੋ ਮੈਂ ਇੱਕ ਬੇਨਤੀ ਵੀ ਕਰ ਦਵਾਂ, ਰਾਜੀਵ ਗਾਂਧੀ ਨੂੰ ਸੁਸਾਈਡ ਬੌਂਬਰ ਧਨੂ ਨੇ ਉਡਾ ਦਿੱਤਾ। ਉਹਦੇ ਵਹੁ ਦੇ ਵਿੱਚ ਬੀਬੀ ਨਾਲਿਨੀ ਅਤੇ ਉਹਦੇ ਪਤੀ ਸ਼੍ਰੀ ਹਰਨ ਅਤੇ ਹੋਰ 2 ਅਪਰਾਧੀਆਂ ਨੂੰ ਸਜ਼ਾਏ ਮੌਤ ਹੋਈ। ਕੁਝ ਅਪਰਾਧੀਆਂ ਨੂੰ ਉਮਰ ਕੈਦ ਹੋਈ। ਲੰਬੇਰੇ ਸਮੇਂ ਬਾਅਦ ਸੁਪਰੀਮ ਕੋਰਟ ਨੇ, ਹੋਰਾਂ ਅਦਾਲਤਾਂ ਨੇ ਉਹਨਾਂ ਨੂੰ ਰਿਹਾਅ ਕਰ ਦਿੱਤਾ। ਪਰ ਸਾਡੇ ਸਿੱਖ ਕੈਦੀ 1984 ਦੇ ਸਮੇਂ ਤੋਂ ਅੱਜ ਵੀ ਬੰਧਨ ਵਿੱਚ ਬੱਧੇ ਹੋਏ ਨੇ, ਜੇਲ੍ਹਾਂ ਵਿੱਚ ਨੇ। ਮੈਂ ਬੇਨਤੀ ਕਰਦਾ ਹਾਂ, ਇਹਨਾਂ ਨੇ ਉਮਰ ਕੈਦ ਵੀ ਭੋਗ ਲਈ ਹੈ, ਪਰ ਭਾਰਤ ਵਰਸ਼ ਦੀ ਹਕੂਮਤ ਹਿਊਮਨ ਰਾਈਟਸ ਦਾ ਘਾਣ ਕਰਕੇ ਇਹਨਾਂ ਨੂੰ ਰਿਹਾਅ ਨਹੀਂ ਕਰ ਰਹੀ। सिख जगत ने इन्हां लई संघर्ष जारी रखना है, जतन जारी रखने ने, मोर्चे जारी रखने ने, ताकि गुंगियां बोलियां सरकारां ताईं साडी आवाज़ पहुँचे। ते एक दिन ये जेड़ी हनेर गर्दी है ये मिट जावे, क्योंकि हर रात दी सवेर हुंदी है। ये बचन कह के फतेह बुलाउणा हाँ। कुछ असूलों का नशा था, कुछ मुकद्दस ख्वाब थे, हर जमाने में शहादत के यही असबाब थे। शहीद दीन लई असूना लई सिर दंदे ने, नाले सिखी विच प्रवान ही सिर देण वाला है। हंकार रूपी सिर वढ़ के सुट दियो, संत बनो ते प्रवान हो। प्रतख दीन लई सथूल सिर वढ़ दियो ते प्रवान हो। जौ तो प्रेम खेलन का चाओ, सिर तर तली गली मेरी आओ। इत मार्ग पैर तरीजै, सिर दीजै काण ना कीजै। ओना के मुख सद उजले, ओना नू सब जगत करे नमस्कार। शहीदा नू नमस्कार है, खंडे दी पौल छको गुरु वाले बनो, सिखी प्रफुल्लत रवे। श्रोमणी गुरुद्वारा प्रबंधक कमेटी का, समूह गुरु के सेवादारा का धनवाद, आप संगत का धनवाद, दीन दुनिया के मालक श्री गुरु ग्रंथ साहिब पातशाह का कोटान कोट धनवाद। आओ ये दो पंक्तियां पढ़ के फतेह बुलाइए जी।
महागंभीर पत्र पाताला, नानक सर्ब जो आया, उपदेश गुरु मम पुनः नगर्बं, बिखताज अमृत पी आया।
वाहिगुरु जी का खालसा, वाहिगुरु जी की।